ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਘਰ ਹੀ ਮੁੰਦ ਵਿਦੇਸ ਪੇਰੈ, ਨਿਤ ਝੂਰੇ ਸੰਭਾਲੇ। ਮਿਲਦਿਆਂ ਢਿੱਲ ਨਾ ਹੋਵਾਏ, ਜੇ ਨੀਅਤ ਰਾਸ ਕਰੇ। ਘਰ ਹੀ ਮੁੰਦ ਵਿਦੇਸ ਪੇਰੈ, ਨਿਤ ਝੂਰੇ ਸੰਭਾਲੇ। ਮਿਲਦਿਆਂ ਢਿੱਲ ਨਾ ਹੋਵਾਏ, ਜੇ ਨੀਅਤ ਰਾਸ ਕਰੇ। ਮਹੱਲਾ ਪਹਿਲਾ। ਨਾਨਕ ਗਾਲੀ ਕੂੜੀਆਂ ਬਾਜ ਪਰੀਤ ਕਰੇ, ਟਿੱਚਰ ਜਾਣੈ ਭਲਾ ਕਰੈ, ਜਿੱਚਰ ਲੇਵੈ ਦੇ। ਪੌੜੇ ਜਿਨ ਉਪਾਏ ਜੀ, ਤਿਨ ਹਰ ਰਾਖਿਆ। ਅੰਮ੍ਰਿਤ ਸੱਚਾ ਨਾਉ ਭੋਜਨ ਚਾਖਿਆ, ਤਿਬਤ ਰਹੇ ਆਗਾਏ, ਮਿਟੇ ਭਪਾਖਿਆ। ਸਭ ਅੰਦਰ ਇੱਕ ਵਰਤੈ, ਕਿਨੈ ਵਿਰਲੈ ਲਾਖਿਆ। ਜਨ ਨਾਨਕ ਭਏ ਨਿਹਾਲ, ਪ੍ਰਭ ਕੀ ਪਾਖਿਆ। ਸਭ ਅੰਦਰ ਇੱਕ ਵਰਤੈ, ਕਿਨੈ ਵਿਰਲੈ ਲਾਖਿਆ। ਜਨ ਨਾਨਕ ਭਏ ਨਿਹਾਲ, ਪ੍ਰਭ ਕੀ ਪਾਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨਵਾਖੇ ਗੁਰੂ, ਸਾਹਿਬ ਜੀਓ। ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇਹੇ ਸੋ ਕਹਾਂ ਸੁਵਾਮੀ, ਮੈਂ ਮੂਰਖ ਕਹਿਣ ਨਾ ਜਾਈ। ਡੰਡੋਤ ਬੰਦਨ ਅਨੇਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, नानक दे कर हथ दोलन तेरा खो प्रभु नानक दे कर हथ परम सम्मान योग साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर रोजाना दे नेम अनुसार सतगुरु गुरु रामदास जी दे पावन पवित्र दरबार सचखंड श्री हरिमंदर साहिब जी विखे अमृत वेले आए हुए पावन पवित्र हुक्म दी विचार श्रवण करन वास्ते आप जी इकत्र होए हो। अज जो सतगुरां ने पावन पवित्र हुक्म बख्शिश किया है यह अमृत बचन गुरु ग्रंथ साहिब जी दे अंदर वडहंस की वार अंदर राग वडहंस अंदर दर्ज ने। अज दे इस हुक्म विच दो श्लोक और एक पौड़ी दा पाठ आप जी ने श्रवण कीता है। पौड़ी गुरु रामदास जी दी उच्चारण कीती है और श्लोक दोनों सतगुरु गुरु नानक साहिब महाराज हजूर दी पवित्र रचना तो उच्चारण कीते हुए। आरंभ विच एक संखेप जी बेनती दास कर देवे कि गुरु ग्रंथ साहिब जी दे अंदर जिथे राग निर्धारित बाणी है उस रागां दे अधीन ही सतगुरां ने 22 वारां गुरु ग्रंथ साहिब विच दर्ज कीतियां ने। वार दरअसल काव दी बंतन बंतर अनुसार पौड़ियां रूप हुंदी है। 22 वारां विच 2 वारां रामकली की वार राय बलवंड तथा सत्य डूम आखी ए केवल 8 पौड़ियां है। कोई श्लोक इस वार नाल अंकित नहीं किया गया। दूसरी वार है 3 पौड़ियां ओ वार है बसंत की वार महल 5वां। उस वार दियां सिर्फ 3 पौड़ियां ने। बाकी जेड़ियां इन्हां 2 वारां नूं छड़ के 20 वारां ने उन्हां पौड़ियां नाल गुरदेव ने श्लोक भी अंकित कीते। जो राग वडहंस दे अंदर वार है सिर्फ इहदी संखेप जी जानकारी ले कि इस वार नूं उचारण करता ने गुरु रामदास जी महाराज। वडहंस की वार महला 4 है। इहदा मतलब इह वे कि वार पढ़न वाले गुरसिखो इस विच जितनियां पौड़ियां ने इस वार दियां पौड़ियां गुरु रामदास जी दी रसना तो उचारण कीतियां ते खास करके इस वार नूं गाउण वास्ते उत्ते धुनी भी तर्ज भी दर्ज कर दित्ती। लल्लां बहलीमा की धुन गावणी इस वार अंदर टोटल जेड़ियां पौड़ियां ने वो 21 ने, 21 पौड़ियां दे नाल 43 शलोक ने, हर एक पौड़ी दे अंदर पांच पांच तुकां ने, ते 43 शलोकां विचों 3 शलोक गुरु नानक साहब जी दे उचारण कीते ने, ते बाकी जेड़े 40 शलोक ने वो सतगुरु गुरु अमरदास जी दे उचारण कीते ने। फिर बेनती के 21 पौड़ियां ने, 43 शलोक ने, 3 शलोक गुरु नानक साहब जी दे ने, ते 40 शलोक गुरु अमरदास जी दे ने। पहली पौड़ी नाल 3 शलोक ने, ते बाकी पौड़ियां दे नाल एक एक पौड़ी दे नाल 2-2 शलोक दर्ज कीते गए। अज 20वीं पौड़ी है, इस नाल दोनों दे 2 शलोक सतगुरु गुरु नानक साहब जी दे उचारण कीते ने। अज दी विचार दा धुरा, अज दी विचार की होवेगी? पहले शलोक विच धन गुरु नानक साहब महाराज उस जिज्ञासु दा जिक्र करदे ने जेड़ा परमात्मा नू याद तो करदा है पर उन्नू दीदार दी झलक नहीं, अंदर दी लखता नहीं, वो दिन रात झूरी जांदा है। पर नाल सतगुरु कहिंदे ने कि वो भलिया प्रभु तां तेरे हिरदे घर विच बैठा है, तू झूरी जा रहा है, पर एक गल तेनू दसा कि तू अपनी नीयत साफ कर लै ते साईं दे मिलदिया कोई देर नहीं होनी। पहला शलोक ए वे, क्योंकि दास जो विचार करनी हुंदी उहदे आरंभ विच संखेप जी बेनती कर दिंदा भी अज विचार दा मरकज धुरा जा केंद्र की होवेगा। दूजे शलोक विच सतगुरु ने उस बिरती दा जिक्र कीता है कि परमात्मा दी प्रीत तो बिना जिन्नियां भी बंदा गल्लां करदा है सब फोकियां थोतियां खोचियां ते कूड़ियां ने। नाल बचन कीता कि कुछ लोग परमात्मा नूं पुकारदे जरूर ने पर जिन्नी देर तक वह दात देंदा है उन्नी देर तक उहनूं भला भला कही जांदे ने, ते जिद्दन वह किते दात वल्लों जो मंग रहे हैं वह ना मिले उस दिन जिन्हों भला कहिंदे ने उहदे नाल अपना मूँह वट के बैठ जांदे। मतलब जिन्नी देर तक मिलिया उन्नी देर तक भला सी, जिद्दन खत पिछे खिंच लिया उदन उसे नूं बुरा कहन लग पए जां उहदे तो बागी हो गए उहदे तो इनकारी हो गए ये कहन लग पए मैं नहीं मानदा। पर महाराज कहिंदे ने गुरमुख ऐसा नहीं, गुरमुख तां जो कुछ परमात्मा करदा है जो उहदे लई चंगा होवे माड़ा होवे लाह होवे घाटा होवे मान होवे अपमान होवे वह कदी भी परिपूर्ण परमात्मा तो अपना मूँह नहीं पवांदा, हर हालत विच उहदे नाल प्रीत बना के रखदा। एक है दूजा शलोक ते पौड़ी विच जिन्हां गुरमुखां उत्ते किरपा हो गई उहनां नूं नाम अमृत दा भोजन मिल गया, उहनां दे अंदर दी भुख उहनां दे अंदर दी तृष्णा सदीव काल लई खत्म हो गई। पर गुरु रामदास वचन करदे ने इह तां होई जे परमात्मा ने उहनां दा पख पूरिया है, जे प्रभु ने अपनी किरपा कीती। आओ साध संगत अपने अंदर नूं टिकाण दा यतन करिए, वैसे तां इह टिकदा है ही नहीं, खिन शब्द बिल्कुल थोड़ा है पर सच्ची गल इह इक खिन भी नहीं टिकदा, जे खिन भी कितें टिक जावे ते माया दा ते मोह दा मौत दा फंदा ना कट जाए। एक चित जै एक छिन त्यायो काल फांस के बीच ना आयो, पर यतन करिए अंदर टिक जाए। सतगुरु गुरु रामदास सच्चे पातशाह तरस करो दाता जी कथन और सरोत नूं, वक्तापन और सुनन वाले सत संगियां नूं किरपा करके खिरदे दा टिका बख्शो, अपनी कला वरता के आप ही बख्शिश करके विचार करा लवो। साध संगत बख्शो आसीस प्यार अदब नाल उच्चारण करो जी, सतनाम श्री वाहे गुरु जी, करो बख्शिश फिर उच्चारण करो जी, ਸਤਨਾਮ ਸ੍ਰੀ ਵਾਹਿਗੁਰੂ ਜੀ।
ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਘਰ ਹੀ ਮੁੰਦ ਵਿਦੇਸ਼ ਪਿਰ, ਨਿਤ ਝੂਰੇ ਸੰਭਾਲੇ।
ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹਜ਼ੂਰ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਸਲੋਕ ਹੈ। ਇਸ ਪਵਿੱਤਰ ਸਲੋਕ ਦੀ ਪ੍ਰਾਰੰਭਤਾ ਦੀ ਆਰੰਭਕ ਤੁਕ ਹੈ, ਘਰ ਹੀ ਮੁੰਦ ਵਿਦੇਸ਼ ਪਿਰ। ਪਰਿਪੂਰਨ ਪਰਮਾਤਮਾ ਘਰ ਵਿੱਚ ਹੈ। ਮੁੰਦ ਦਾ ਅਰਥ ਹੈ ਇਸਤਰੀ। ਇਹ ਜੀਵ ਇਸਤਰੀ ਨੇ ਇਹ ਧਾਰਨ ਕੀਤਾ, ਇਹ ਸੋਚ ਲਿਆ ਹੈ ਕਿ ਪਿਆਰਾ ਪਰਮਾਤਮਾ ਤਾਂ ਪਰਦੇਸ਼ ਵਿੱਚ ਹੈ, ਉਹ ਤਾਂ ਬਹੁਤ ਦੂਰ ਹੈ। ਘਰ ਹੀ ਮੁੰਦ ਵਿਦੇਸ਼ ਪਿਰ, ਨਿਤ ਝੂਰੇ ਸੰਭਾਲੇ। ਇਸ ਤੁਕ ਦੇ ਥੋੜ੍ਹੇ ਜਿਹੇ ਭਾਵ ਅਰਥ ਇਸ ਦੇ ਅਨਵੇ ਢੰਗ ਨਾਲ ਅਰਥ ਹੋਣਗੇ। ਜੇ ਥੋੜ੍ਹਾ ਜਿਹਾ ਵਿਸ਼ਰਾਮ ਦੇ ਕੇ ਇਹਦੇ ਅਰਥ ਕਰਾਂਗੇ, ਪਾਠ ਕਰਾਂਗੇ ਤਾਂ ਬੜਾ ਸਪਸ਼ਟ ਹੋਵੇਗਾ। ਪਾਠ ਹੈ ਜੋ ਕੀਤਾ ਗਿਆ, ਘਰ ਹੀ ਮੁੰਦ ਵਿਦੇਸ਼ ਪਿਰ, ਨਿਤ ਝੂਰੇ ਸੰਭਾਲੇ। ਜੇ ਇਸ ਤਰ੍ਹਾਂ ਵਿਸ਼ਰਾਮ ਦਿਓ ਕਿ ਪਾਠ ਦੀ ਲੈ ਇਸੇ ਤਰ੍ਹਾਂ ਹੀ ਰੱਖਣੀ ਪੈਣੀ ਹੈ ਜਿਸ ਤਰ੍ਹਾਂ ਪਾਠ ਕੀਤਾ ਗਿਆ, ਪਰ ਅਰਥ ਕਰ ਲੱਗਿਆ ਇਸ ਤਰ੍ਹਾਂ ਅਰਥ ਕਰੀਏ, ਘਰ ਹੀ ਮੁੰਦ ਵਿਦੇਸ਼ ਪਿਰ ਕਿ ਮਤਲਬ ਘਰ ਹੀ ਪਿਰ ਸ਼ਬਦ ਤੋਂ ਪਰਿਪੂਰਨ ਪਰਮਾਤਮਾ ਘਰ ਵਿੱਚ ਕਹਿ, ਖਿਰਦੇ ਵਿੱਚ ਕਹਿ। ਮੁੰਦ ਅਤੇ ਮੁੰਦ ਦੇ ਧੱਦੇ ਨੂੰ ਸਿਹਾਰੀ ਲੱਗੀ ਹੈ। ਮੁੰਦ ਨੇ ਇਸਤਰੀ ਨੇ ਇਹ ਸਮਝ ਲਿਆ ਕਿ ਵਿਦੇਸ਼ ਪਿਰ ਕਿ ਪਰਿਪੂਰਨ ਪਰਮਾਤਮਾ ਵਾਹਿਗੁਰੂ ਜਿਹੜਾ ਹੈ ਉਹ ਵਿਦੇਸ਼ ਦਾ ਅਰਥ ਮੇਰੇ ਤੋਂ ਦੂਰ ਹੈ। ਨਿਤ ਝੂਰੇ ਉਹ ਰੋਜ਼ ਝੁਰਦੀ ਵੀ ਪਈ ਹੈ ਕਿ ਮੈਨੂੰ ਪਰਮਾਤਮਾ ਦੇ ਦਰਸ਼ਨ ਨਹੀਂ ਹੋ ਰਹੇ। ਅਤੇ ਨਾਲ ਸ਼ਬਦ ਸੰਭਾਲੇ, ਇਹਦਾ ਮਤਲਬ ਇਹ ਨਹੀਂ ਕਿ ਨਾਮ ਜਪਣ ਵਾਲਾ ਨਹੀਂ, ਇਹਦਾ ਮਤਲਬ ਇਹ ਨਹੀਂ ਕਿ ਇਹ ਮਨਮੁੱਖ ਬਿਰਤੀ ਵਾਲਾ ਕੋਈ ਅੰਦਰ ਹੈ, ਨਹੀਂ। ਹਜ਼ੂਰ ਕਹਿੰਦੇ ਨੇ ਪਰਮਾਤਮਾ ਪਤੀ ਘਰ ਵਿੱਚ ਹੈ, ਇਸਤਰੀ ਨੇ ਉਹਨੂੰ ਵਿਦੇਸ਼ ਸਮਝਿਆ ਹੈ, ਰੋਜ਼ ਝੂਰਦੀ ਹੈ ਕਿ ਮੈਨੂੰ ਉਹਦੇ ਦੀਦਾਰ ਨਹੀਂ ਹੁੰਦੇ। ਸੰਭਾਲੇ, ਸੰਭਾਲੇ ਦਾ ਮਤਲਬ ਝੂਰਦੀ ਕੋਈ, ਰੋਜ਼ ਉਹਨੂੰ ਯਾਦ ਵੀ ਕਰਦੀ ਪਈ। ਇਹਦਾ ਭਾਵ ਇਹ ਨਹੀਂ ਕਿ ਉਹ ਯਾਦ ਕਰਨ ਵਾਲੀ ਨਹੀਂ, ਉਹ ਜੀਵ ਉਹ ਮਨੁੱਖ ਰੋਜ਼ ਯਾਦ ਵੀ ਕਰਦਾ, ਅੰਦਰੋਂ ਝੂਰਦਾ ਵੀ ਪਿਆ ਹੈ ਕਿ ਪਰਿਪੂਰਨ ਪਰਮਾਤਮਾ ਉਹਦੇ ਮੈਨੂੰ ਦੀਦਾਰ ਨਹੀਂ ਹੋ ਰਹੇ।
ਮਿਲਦਿਆਂ ਢਿੱਲ ਨਾ ਹੋਵੇ ਜੇ ਨੀਅਤ ਰਾਸ ਕਰੇ।
ਮਿਲਦਿਆਂ ਢਿੱਲ ਨਾ ਹੋਵੇ, ਇਹ ਜੀਵ ਇਸਤਰੀ ਪਰਮਾਤਮਾ ਘਰ ਵਿੱਚ ਹੈ, ਤੂੰ ਰੋਜ਼ ਝੂਰ ਝੂਰ ਕੇ ਉਹਨੂੰ ਯਾਦ ਵੀ ਕਰਨੀ ਹੈ ਅਤੇ ਸਮਝਣੀ ਹੈ ਕਿ ਵਿਦੇਸ਼ ਮੇਰੇ ਤੋਂ ਬੜਾ ਦੂਰ ਹੈ। ਉਹਨੂੰ ਮਿਲਦਿਆਂ ਬਿਲਕੁਲ ਢਿੱਲ ਦੇਰੀ ਨਹੀਂ ਲੱਗੇਗੀ, ਬਸ ਇੱਕ ਕੰਮ ਕਰ ਲੈ, ਜੇ ਨੀਅਤ ਰਾਸ ਕਰੇ, ਜੇ ਤੇਰੇ ਅੰਦਰ ਦੀ ਨੀਅਤ ਰਾਸ ਹੋ ਜਾਏ। ਵੈਸੇ ਜਿਹੜਾ ਨੀਅਤ ਸ਼ਬਦ ਹੈ ਇਹ ਅਰਬੀ ਦਾ ਹੈ, ਇਹਦਾ ਮਤਲਬ ਹੈ ਮਨ ਦਾ ਇਰਾਦਾ, ਮਨ ਦਾ ਸੰਕਲਪ, ਮਨ ਦੀ ਮਨਸ਼ਾ ਸ਼ਬਦ ਵਰਤ ਲਈਏ, ਇਉਂ ਕਹਿ ਲਈਓ ਮਨ ਦੀ ਸੋਚ। ਕਹਿੰਦੇ ਨੇ ਉਸ ਪਿਆਰੇ ਵਾਹਿਗੁਰੂ ਨੂੰ ਮਿਲਦਿਆਂ ਬਿਲਕੁਲ ਦੇਰੀ ਨਹੀਂ ਲੱਗਣੀ, ਬਸ ਇੱਕ ਕੰਮ ਕਰ ਕਿ ਆਪਣੇ ਅੰਦਰ ਦੀ ਨੀਅਤ ਨੂੰ ਰਾਸ ਕਰ ਲੈ, ਆਪਣੇ ਮਨ ਦੀ ਸੋਚ ਨੂੰ ਠੀਕ ਕਰ, ਆਪਣੇ ਮਨ ਦੇ ਇਰਾਦੇ ਨੂੰ ਠੀਕ ਕਰ। ਜੇ ਤੇਰੇ ਮਨ ਅੰਦਰ ਖੋਟ ਕਹਿ, ਤੇਰੀ ਨੀਅਤ ਮੈਲੀ ਕਹਿ, ਨੀਅਤ ਸਵੱਛ ਨਹੀਂ, ਤਾਂ ਫਿਰ ਜਿੰਨਾ ਮਰਜ਼ੀ ਝੂਰੀ ਜਾਈ ਤੇ ਝੂਰ ਕੇ ਕੁਛ ਨਹੀਂ ਮਿਲਣਾ। ਆਪਣੀ ਨੀਅਤ ਨੂੰ ਰਾਸ ਕਰ ਤੇ ਪਰਮਾਤਮਾ ਮਿਲਦਿਆਂ ਬਿਲਕੁਲ ਦੇਰੀ ਨਹੀਂ ਕਰੇਗਾ। ਆਓ ਇਸ ਪਵਿੱਤਰ ਸ਼ਲੋਕ ਦੇ ਅਸੀਂ ਵਿਸਤਾਰ ਸਹਿਤ ਵਿਆਖਿਆ ਕਰ ਸਕੀਏ। ਪਹਿਲੀ ਬੇਨਤੀ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਨੇ ਕੇਵਲ ਇੱਕ ਵਿਸ਼ੇਸ਼ ਥਾਂ ਨਹੀਂ ਮੁਕਰਰ ਕੀਤੀ ਕਿ ਪਰਿਪੂਰਨ ਪਰਮਾਤਮਾ ਵਾਹਿਗੁਰੂ ਕੇਵਲ ਇਸ ਥਾਂ ਤੇ ਹੈ, ਕੇਵਲ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਅਨੁਸਾਰ। ਇਹ ਨਹੀਂ ਕਿ ਜ਼ਮੀਨ ਦਾ ਆਹ ਹਿੱਸਾ ਕੇਵਲ ਇੱਥੇ ਹੀ ਪਰਮਾਤਮਾ ਵਸਦਾ ਹੈ, ਹਜ਼ੂਰ ਕਹਿੰਦੇ ਨੇ ਕੋਈ ਦੁਨੀਆ ਵਿੱਚ ਥਾਂ ਐਸੀ ਨਹੀਂ ਜਿੱਥੇ ਪਰਿਪੂਰਨ ਪਰਮਾਤਮਾ ਦਾ ਨਿਵਾਸ ਨਹੀਂ। ਜਿੱਥੇ ਬਾਹਰ ਮੁਖੀ ਉਹਦਾ ਨਿਵਾਸ ਹੈ ਉੱਥੇ ਸੱਚ ਇਹ ਵੇ ਕਿ ਹਰ ਮਨੁੱਖ ਦੇ ਖਿਰਦੇ ਵਿੱਚ ਹਰ ਇੱਕ ਦੇ ਅੰਦਰ ਉਸ ਪਰਮਾਤਮਾ ਵਾਹਿਗੁਰੂ ਜੀ ਨੇ ਆਪਣਾ ਵਸੇਬਾ ਕੀਤਾ ਹੋਇਆ, ਉਹ ਅੰਦਰ ਵੀ ਹੈ ਤੇ ਉਹ ਬਾਹਰ ਵੀ ਹੈ। ਇਹੀ ਕਾਰਨ ਕਿ ਸਤਿਗੁਰੂ ਨੇ ਜਿਹੜਾ ਪਰਮਾਤਮਾ ਨੂੰ ਪਾਉਣ ਲਈ ਸਮਾਜ ਨੂੰ ਛੱਡ ਕੇ, ਪਰਿਵਾਰ ਨੂੰ ਤਿਆਗ ਕੇ, ਪੁੱਤਰਾਂ ਧੀਆਂ ਨੂੰ ਛੱਡ ਕੇ ਤੇ ਦੁਨੀਆਂ ਦੀ ਜ਼ਿੰਮੇਵਾਰੀ ਤੋਂ ਕੰਨੀ ਕਤਰਾਉਂਦਾ ਹੋਇਆ ਕੋਈ ਤੀਰਥ ਭਰਮਣ ਕਰਨ ਚਲਾ ਗਿਆ, ਕੋਈ ਜੰਗਲ ਬੇਲਿਆਂ ਵੀ ਚਲਾ ਗਿਆ, ਕੋਈ ਕੇਵਲ ਧਰਮ ਅਸਥਾਨਾਂ ਤੇ ਰੱਬ ਨੂੰ ਢੂੰਡਣ ਚਲਾ ਗਿਆ, ਉਹਨਾਂ ਨੂੰ ਬਾਣੀ ਨੇ ਬੜੇ ਪਿਆਰੇ ਢੰਗ ਨਾਲ ਸਮਝਾਇਆ ਭਲੇ ਲੋਕੋ ਕਿ ਤੁਸੀਂ ਜਿਹਨੂੰ ਬਾਹਰ ਟੋਲਣ ਚੱਲੇ ਹੋ ਐਵੇਂ ਭੁਲੇਖੇ 'ਚ ਭਟਕੀ ਜਾਓਗੇ। ਤੁਸੀਂ ਬਾਹਰ ਦੀ ਯਾਤਰਾ ਕਰਨ ਦੀ ਥਾਂ ਆਪਣੇ ਸਰੀਰ ਦੀ ਯਾਤਰਾ ਸ਼ੁਰੂ ਕਰੋ, ਆਪਣੇ ਅੰਦਰ ਦੇਖੋ ਤੁਹਾਡੇ ਅੰਦਰ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ, ਇਹ ਆਨੜੀਏ ਮਾਨੜਾ ਕਾਏ ਕਰੇ ਆਪ ਨੇੜੇ ਕਰ ਹਰ ਰੰਗੋ ਕੀ ਨਾ ਮਾਣੇ। ਇਹ ਆਨੜੀਏ ਉਹ ਆਣੀਏ ਜਿੰਦੇ ਮਾਨੜਾ ਕਾਏ ਕਰੇ, ਤੂੰ ਕਾਹਦਾ ਹੰਕਾਰ ਕਰਨੀ ਏ, ਤੇਰੇ ਅੰਦਰ ਖੌਮੇ ਕਿਸ ਜਿਜ ਦੀ ਕੇ। ਇਹ ਆਨੜੀਏ ਮਾਨੜਾ ਕਾਏ ਕਰੇ ਆਪ ਨੇੜੇ ਕਰ ਹਰ ਰੰਗੋ ਕੀ ਨਾ ਮਾਣੇ। ਉਹ ਪਰਮਾਤਮਾ ਤਾਂ ਤੇਰੇ ਆਪਣੇ ਘਰ ਵਿੱਚ ਹੈ ਤੇ ਆਪਣੇ ਘਰ ਵਿੱਚ ਪਿਆਰੇ ਦੇ ਪਿਆਰ ਨੂੰ ਤੂੰ ਕਿਉਂ ਨਹੀਂ ਮਾਣਦੀ ਪਈ। ਸੌ ਨੇੜੇ ਧਨ ਕਮਲੀਏ, ਧਨ ਕਮਲੀਏ ਜੀਵ ਇਸਤਰੀਏ ਝਲੀਏ ਕਮਲੀਏ, ਉਹ ਸੌ ਤਾਂ ਤੇਰੇ ਬਿਲਕੁਲ ਨੇੜੇ ਹੈ। ਸੌ ਨੇੜੇ ਧਨ ਕਮਲੀਏ ਬਾਹਰ ਕਿਆ ਢੂੰਡੇ ਝਲੀਏ, ਆਪਣੇ ਘਰ ਨੂੰ ਛੱਡ ਕੇ ਬਾਹਰ ਢੂੰਡਣ ਤੁਰ ਪਈਏ। ਨਹੀਂ ਤੂੰ ਆਪਣੇ ਘਰ ਵਿੱਚ ਝਾਤੀ ਮਾਰ, ਉਹ ਸਾਈਂ ਤਾਂ ਤੇਰੇ ਘਰ ਦੇ ਅੰਦਰ ਨਿਵਾਸ ਕਰੀ ਬੈਠਾ। ਅਸੀਂ ਇੱਕ ਇੱਕ ਬਚਨ ਬਾਣੀ ਚੋਂ ਲਾਂਗੇ ਕਿਉਂਕਿ ਗੁਰਬਾਣੀ ਨੇ ਬਾਹਰ ਮੁਖੀ ਜਿਹੜੀ ਖੋਜ ਹੈ ਇਹਨੂੰ ਇਤਨਾ ਸਵੀਕਾਰ ਨਹੀਂ ਕੀਤਾ ਕਿ ਪਰਮਾਤਮਾ ਨੂੰ ਲੱਭਣ ਲਈ ਕੋਈ ਬਾਹਰ ਜਾਏ। ਗੁਰੂ ਗ੍ਰੰਥ ਸਾਹਿਬ 'ਚ ਕੁਛ ਮੈਂ ਸ਼ਬਦ ਕਬੀਰ ਸਾਹਿਬ ਜੀ ਦੇ ਸ਼ਲੋਕ ਔਰ ਸ਼ਬਦ ਆਪ ਨਾਲ ਅੱਜ ਸਾਂਝੇ ਕਰਨੇ। ਕਬੀਰ ਸਾਹਿਬ ਜੀ ਮਹਾਂਪੁਰਖ ਭਗਤ ਸਾਹਿਬ ਜੀ ਨੇ ਇੱਕ ਤਾਂ ਦੋ ਮਤਾਂ ਦਾ ਜ਼ਿਕਰ ਕੀਤਾ ਅਤੇ ਜਦੋਂ ਗੁਰਬਾਣੀ ਦੀ ਵਿਆਖਿਆ ਹੁੰਦੀ ਹੈ ਨਾ ਤਾਂ ਮੈਂ ਇੱਕ ਬੇਨਤੀ ਘਰਾਂ ਵਿੱਚ ਬੈਠਿਆਂ ਲਈ ਸਭ ਲਈ ਅਰਜ਼ ਕਰਾਂਗਾ ਕਿ ਗੁਰਮਤ ਦੇ ਸਿਧਾਂਤ ਦੀ ਵਿਆਖਿਆ ਕਰਨ ਦੇ ਲਈ ਗੁਰਬਾਣੀ ਨੂੰ ਕੁਝ ਲੋਕਾਂ ਦੇ ਪ੍ਰਭਾਵ ਥੱਲੇ ਆ ਕੇ ਅਰਥ ਜਾਂ ਉਹਦੀ ਵਿਚਾਰ 'ਤੇ ਆਪਾਂ ਬੰਦਿਸ਼ ਲਾਉਣ ਦਾ ਯਤਨ ਕਰੀਏ, ਇਹ ਗੁਰੂ ਕੀ ਮਤ ਨਹੀਂ ਹੋਵੇਗੀ ਕਿ ਫਲਾਣਾ ਮਤ ਫਲਾਣੇ ਲੋਕ ਨਾਰਾਜ਼ ਹੋ ਜਾਣਗੇ, ਉਹ ਸਾਡੇ ਨਾਲ ਰੁੱਸ ਜਾਣਗੇ। ਇਹਦਾ ਮਤਲਬ ਜੇ ਆਪਾਂ ਇਹੋ ਜਿਹੀ ਬੰਦਿਸ਼ ਲਾਵਾਂਗੇ ਤੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੀ ਉਗੜ ਕੇ ਵਿਆਖਿਆ ਪ੍ਰਚਾਰ ਕਰ ਨਹੀਂ ਸਕੇਗਾ। ਮੇਰੀ ਬੇਨਤੀ ਹੈ, ਦੋ ਮਤਾਂ ਦਾ ਜ਼ਿਕਰ ਕਬੀਰ ਸਾਹਿਬ ਨੇ ਕੀਤਾ। ਉਹਨਾਂ ਨੇ ਕਿਹਾ, ਆਮ ਤੌਰ 'ਤੇ ਕਿਹਾ ਜਾਂਦਾ ਕਿ ਹਿੰਦੂ ਵੀਰ ਕਹਿੰਦੇ ਨੇ ਕਿ ਮੂਰਤੀ ਅੰਦਰ ਹੀ ਭਗਵਾਨ ਹੈ, ਇਹ ਭਗਵਾਨ ਕੀ ਮੂਰਤ ਹੈ, ਅਤੇ ਮੁਸਲਮਾਨ ਵੀਰ ਇਹ ਸ਼ਬਦ ਵਰਤਦਾ ਹੈ ਕਿ ਰੱਬ ਦਾ ਨਿਵਾਸ ਅੱਲਾ ਤਾਂ ਕੇਵਲ ਮਸੀਤ ਵਿੱਚ, ਅੱਲਾ ਤਾਂ ਕੇਵਲ ਮੱਕੇ ਵਿੱਚ, ਜੋ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਏ। ਪਰ ਹਾਲਾਂਕਿ ਮਹਾਂਪੁਰਖ ਬਾਬਾ ਫਰੀਦ ਸਾਹਿਬ ਉਹਨਾਂ ਨੇ ਤਾਂ ਡੰਕੇ ਦੀ ਚੋਟ 'ਤੇ ਕਿਹਾ ਕਿ ਜਿਸ ਅੱਲਾ ਨੂੰ ਤੂੰ ਬਾਹਰ ਮੁਖੀ ਲੱਭਣ ਤੁਰਿਆ ਐਵੇਂ ਬਾਹਰ ਧੱਕੇ ਨਾ ਖਾਂਦਾ ਰਹੀਂ, ਰੱਬ ਤਾਂ ਤੇਰੇ ਖਿਰਦੇ ਦੇ ਅੰਦਰ ਨਿਵਾਸ ਰੱਖਦਾ। ਹਜ਼ੂਰ ਦਾ ਇਹ ਬਚਨ ਹੈ ਕਿ ਅੱਲਾ ਇੱਕ ਮਸੀਤ ਬਸਤ ਹੈ, ਉਹ ਰੱਬ ਪਰਵਦਗਾਰ ਖੁਦਾ, ਉਹਨੂੰ ਕੇਵਲ ਚਾਰ ਦੀਵਾਰੀ ਵਿੱਚ ਸੀਮਤ ਮਤ ਕਰੋ। ਅਸੀਂ ਆਪਣੀ ਮਾਨਸਿਕ ਤੌਰ 'ਤੇ ਬੁੱਧੀ ਦੇ ਤਲ 'ਤੇ ਸੀਮਤ ਕਰਾਂਗੇ, ਪਰ ਰੱਬ ਜਿਹੜਾ ਉਹ ਕਦੀ ਚਾਰ ਦੀਵਾਰੀਆਂ ਅਤੇ ਧਰਤੀ ਦੇ ਇੱਕ ਟੁਕੜੇ ਤੱਕ ਸੀਮਤ ਨਹੀਂ। ਅੱਲਾ ਇੱਕ ਮਸੀਤ ਬਸਤ ਹੈ, ਰੱਬ ਇੱਕ ਮਸਜਿਦ ਵਿੱਚ ਮਸੀਤ ਵਿੱਚ ਰਹਿੰਦਾ ਹੈ। ਅਵਰ ਮੁਲਕ ਕਿਸ ਕੇਰਾ, ਅਤੇ ਮਸੀਤ ਤੋਂ ਬਾਅਦ ਜਿਤਨੇ ਜੀਵ ਨੇ ਉਹਨਾਂ ਦੀ ਸੰਭਾਲ ਕਰਨ ਵਾਲਾ ਕੌਣ ਹੈ। ਅੱਲਾ ਇੱਕ ਮਸੀਤ ਵਸਤ ਹੈ, ਅਵਰ ਮੁਲਕ ਕਿਸ ਕੇਰਾ, ਹਿੰਦੂ ਮੂਰਤ ਨਾਮ ਨਿਵਾਸੀ, ਦੋਵੇਂ ਮੈਂ ਤੱਤ ਨਾ ਖੇਰਾ। ਇੱਕ ਨੇ ਕਹਿ ਦਿੱਤਾ ਉਹ ਕੇਵਲ ਮੂਰਤ ਵਿੱਚ ਹੈ, ਅੱਗੇ ਕਬੀਰ ਸਾਹਿਬ ਦਾ ਸ਼ਬਦ ਹੈ, ਕਹਿਣ ਲੱਗੇ ਦੱਖਣ ਦੇਸ਼ ਹਰੀ ਕਾ ਵਾਸ਼ਾ, ਦੱਖਣ ਵਾਲੇ ਪਾਸੇ ਕਹਿ ਦਿੱਤਾ ਕਿ ਜਗਨਨਾਥ ਕਾ ਮੰਦਿਰ ਹੈ, ਜਗਤ ਦਾ ਮਾਲਕ ਕੇਵਲ ਉੱਥੇ ਰਹਿੰਦਾ। ਪਰ ਕਬੀਰ ਸਾਹਿਬ ਕਹਿੰਦੇ ਐਸਾ ਨਹੀਂ, ਦੱਖਣ ਦੇਸ਼ ਹਰੀ ਕਾ ਵਾਸਾ, ਪੱਛਮ ਅੱਲਹ ਮੁਕਾਮਾ, ਪੱਛਮ ਵਾਲੇ ਪਾਸੇ ਰੱਬ ਦਾ ਮੁਕਾਮ। ਪਰ ਉਹ ਕਹਿੰਦੇ ਨਹੀਂ ਭਲੇ ਪੁਰਖੋ, ਇਹ ਹਿੰਦੂ ਵੀਰ, ਇਹ ਮੁਸਲਮਾਨ ਵੀਰ, ਮੇਰੀ ਗੱਲ ਧਿਆਨ ਨਾਲ ਸੁਣ ਕਿ ਅੱਲਾ ਏਕ ਮਸੀਤ ਬਸਤ ਕੈ ਅਵਰ ਮੁਲਕ ਕਿਸ ਕੇਰਾ, ਹਿੰਦੂ ਮੂਰਤ ਨਾਮ ਨਿਵਾਸੀ ਦੋਇ ਮੈਂ ਤੱਤ ਨਾ ਖੇਰਾ, ਦੱਖਣ ਦੇਸ਼ ਹਰੀ ਕਾ ਵਾਸਾ, ਪੱਛਮ ਅੱਲਹ ਮੁਕਾਮਾ, ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹੀ ਠੌਰ ਮੁਕਾਮ। ਘਰ ਹੀ ਜੋ ਸ਼ਬਦ ਹਜ਼ੂਰ ਨੇ ਅੱਜ ਦਿੱਤਾ, ਤੂੰ ਬਾਹਰ ਢੂੰਡਣ ਦੀ ਥਾਂ ਆਪਣੇ ਦਿਲ ਅੰਦਰ ਖੋਜਣ ਦਾ ਯਤਨ ਕਰ। ਤਿੰਨ ਕੁ ਸ਼ਲੋਕ ਨੇ ਕਬੀਰ ਸਾਹਿਬ ਦੇ ਇਕੱਠੇ, ਤੇ ਮੇਰਾ ਖਿਆਲ ਅਰਥ ਬੜੇ ਸਪਸ਼ਟ ਹੋਣਗੇ ਸ਼ਲੋਕ ਪੜ੍ਹਦਿਆਂ। ਇੱਕ ਤਾਂ ਉਹਨਾਂ ਦਾ ਅੰਮ੍ਰਿਤ ਬਚਨ ਕਹਿ, ਮੁੱਲਾਂ ਮੁਨਾਰੇ ਕਿਆ ਚੜ੍ਹੇ, ਤੂੰ ਇਮਾਰਤ ਦੀ ਛੱਤ ਤੇ ਖਲੋ ਕੇ, ਬਨੇਰੇ ਤੇ ਖਲੋ ਕੇ ਬੜੀ ਉੱਚੀ ਆਵਾਜ਼ ਦੇਣਾ ਹੈ। ਕਹਿਣ ਲੱਗੇ, ਜਿਹਨੂੰ ਤੂੰ ਆਵਾਜ਼ਾਂ ਮਾਰਨਾ ਪੈ, ਉਹ ਰੱਬ, ਉਹ ਅੱਲਾ, ਉਹ ਪਰਮਾਤਮਾ ਕੰਨਾਂ ਤੋਂ ਬਹਿਰਾ ਨਹੀਂ। ਜਿਹਨੂੰ ਤੂੰ ਉੱਚੀ ਆਵਾਜ਼ਾਂ ਮਾਰਨਾ, ਆਪਣੇ ਦਿਲ ਵਿੱਚ ਨਜ਼ਰ ਟਿਕਾ ਕੇ ਦੇਖ, ਨੀਯਤ ਰਾਸ ਕਰ, ਜਿਹਨੂੰ ਤੂੰ ਬਾਹਰੋਂ ਹੋ ਕੇ ਦੇ ਕੇ ਬੁਲਾਉਣਾ ਪਿਆ, ਉਹ ਤਾਂ ਤੇਰੇ ਅੰਦਰ ਹੀ ਬੈਠਾ ਹੈ। ਸਾਹਿਬ ਦਾ ਵਚਨ ਹੈ, ਮੁੱਲਾਂ ਮੁਨਾਰੇ ਕਿਆ ਚੜ੍ਹੇ, ਸਾਈਂ ਨਾ ਬਹਿਰਾ ਹੋਏ, ਜਾ ਕਾਰਨ ਤੂੰ ਬਾਂਗ ਦੇ, ਜਿਹਦੀ ਖਾਤਰ ਤੂੰ ਬਾਂਗ ਦੇ ਰਿਹਾ, ਦਿਲ ਕੀ ਭੀਤਰ ਜੋਏ, ਉਸ ਪਰਿਪੂਰਨ ਪਰਮਾਤਮਾ ਨੂੰ ਆਪਣੇ ਦਿਲ ਵਿੱਚ ਦੇਖਣਾ ਕਰ। ਅਗਲਾ ਸ਼ਲੋਕ ਹੈ ਕਿ ਸ਼ੇਖ ਸਬੂਰੀ ਬਾਹਰਾ, ਜਿਸ ਬੰਦੇ ਦੇ ਅੰਦਰ ਸਬਰ ਨਹੀਂ, ਜਿਸ ਇਨਸਾਨ ਦੇ ਅੰਦਰ ਸੰਤੋਖ ਨਹੀਂ, ਜਿਸ ਬੰਦੇ ਦਾ ਆਪਣੀਆਂ ਇੰਦਰੀਆਂ ਉੱਤੇ ਸੰਜਮ ਨਹੀਂ, ਸ਼ੇਖ ਸਬੂਰੀ ਬਾਹਰਾ, ਕਿਆ ਹੱਜ ਕਾਬੇ ਜਾਏ, ਜਾ ਕੀ ਦਿਲ ਸਾਬਤ ਨਹੀਂ। ਸਾਬਤ ਦਾ ਅਰਥ ਹੈ ਸਫਾਈ। ਜਿਸ ਬੰਦੇ ਦੇ ਦਿਲ ਦੀ ਸਫਾਈ ਨਹੀਂ, ਨੀਯਤ ਮੈਲੀ ਹੈ, ਦਿਲ ਮੈਲ ਨਾਲ ਭਰਿਆ, ਮਨ ਪਲੀਤ ਹੋਇਆ ਪਿਆ, ਪਿਆਰੇ ਉਹ ਬਾਹਰ ਜਿਤਨਾ ਮਰਜ਼ੀ ਭਟਕਦਾ ਰਹੇ, ਗੁਰੂ ਗ੍ਰੰਥ ਸਾਹਿਬ ਦੇ ਬਚਨ ਮੁਤਾਬਕ ਨੀਯਤ ਰਾਸ ਕਰਨ ਵਾਲੇ ਨੂੰ ਹੀ ਮਿਲੇਗਾ, ਤੇ ਦਿਲ ਦੀ ਮੈਲ ਰੱਖ ਕੇ ਭਾਵੇਂ ਕਾਬੇ ਜਾ ਤੇ ਭਾਵੇਂ ਜਿੱਥੇ ਮਰਜ਼ੀ ਭਟਕ। ਸ਼ੇਖ ਸਬੂਰੀ ਬਾਹਰਾ, ਕਿਆ ਹੱਜ ਕਾਬੇ ਜਾਏ, ਜਾ ਕੀ ਦਿਲ ਸਾਬਤ ਨਹੀਂ, ਤਾਂ ਕੋ ਕਹਾਂ ਖੁਦਾਏ। ਤੀਸਰਾ ਸ਼ਲੋਕ ਹੈ, ਪਹਿਲਾਂ ਮੈਂ ਪੜ੍ਹਿਆ ਹੈ ਕਿ ਮੁੱਲਾ ਮੁਨਾਰੇ ਕਿਆ ਚੜ੍ਹੈ, ਸਾਈਂ ਨਾ ਬਹਿਰਾ ਹੋਏ, ਜਾ ਕਾਰਨ ਤੂੰ ਬਾਂਗ ਦੇ, ਦਿਲ ਕੀ ਭੀਤਰ ਜੋਏ। ਸ਼ੇਖ ਸਬੂਰੀ ਬਾਹਰਾ, ਕਿਆ ਹੱਜ ਕਾਬੇ ਜਾਏ, ਜਾ ਕੀ ਦਿਲ ਸਾਬਤ ਨਹੀਂ, ਤਾਂ ਕੋ ਕਹਾਂ ਖੁਦਾਏ। ਅੱਗੇ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਅੱਲਾਹ ਕੀ ਕਰ ਬੰਦਗੀ, ਜੇ ਤੂੰ ਉਹਨੂੰ ਅੰਦਰੋਂ ਪਾਉਣਾ ਚਾਹੁੰਦੇ ਤੇ ਨੀਯਤ ਰਾਸ ਕਰਕੇ ਉਹਦੀ ਬੰਦਗੀ ਕਰ। ਮੈਂ ਅੱਗੇ ਨੀਯਤ ਰਾਸ ਸੰਬੰਧੀ ਵੀ ਕੁਝ ਬੇਨਤੀਆਂ ਕਰਨੀਆਂ। ਅੱਲਾਹ ਕੀ ਕਰ ਬੰਦਗੀ, ਜੇ ਸਿਮਰਤ ਦੁੱਖ ਜਾਏ, ਦਿਲ ਮੈਂ ਸਾਈਂ ਪ੍ਰਗਟੈ, ਬੁਝੈ ਬਲੰਤੀ ਨਾਏ, ਉਹ ਸਾਈਂ ਤਾਂ ਤੇਰੇ ਦਿਲ ਵਿੱਚ ਪ੍ਰਗਟ ਹੋ ਜਾਏਗਾ। ਪਰਿਪੂਰਨ ਪਰਮਾਤਮਾ ਉਹ ਬਾਹਰ ਕਿਤੇ ਨਹੀਂ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਜੀਵ ਇਸਤਰੀ ਤੈਨੂੰ ਭੁਲੇਖਾ ਹੈ, ਉਹ ਪਰਿਪੂਰਨ ਪਰਮਾਤਮਾ ਵਾਹਿਗੁਰੂ ਤੇਰੇ ਖਿਰਦੇ ਘਰ ਦੀ ਸੇਜ ਉੱਤੇ ਹੀ ਉਹਦਾ ਨਿਵਾਸ ਹੈ। ਇਸੇ ਨੂੰ ਬਾਬਾ ਫਰੀਦ ਸਾਹਿਬ ਨੇ ਫਰਮਾਇਆ ਕਿ ਜੰਗਲ ਜੰਗਲ ਕਿਆ ਭਵੇਂ, ਬਣ ਕੰਡਾ ਮੋੜੇ ਵਸੀ ਰੱਬ ਖਿਆਲੀਏ, ਜੰਗਲ ਕਿਆ ਢੂੰਡੇ, ਉਹ ਪਰਮਾਤਮਾ ਤੇਰੇ ਅੰਦਰ ਹੈ। ਇਸ ਤੋਂ ਅਗਲੀ ਬੇਨਤੀ ਕਿ ਲੱਭਦੇ ਸਾਰੇ ਆ, ਪਰ ਮਹਾਰਾਜ ਜੀ ਨੇ ਕਿਹਾ ਨੀਯਤ ਰਾਸ ਨਹੀਂ। ਇਹਦਾ ਮਤਲਬ ਮਨ ਦੇ ਇਰਾਦੇ ਠੀਕ ਨਹੀਂ। ਜ਼ਬਾਨ ਰੱਬ ਨੂੰ ਪੁਕਾਰਦੀ ਏ ਤੇ ਮਨ ਕੁਝ ਹੋਰ ਲੱਭਣ ਵਾਸਤੇ ਤੁਰਿਆ ਹੋਇਆ ਹੈ। ਉੱਤੋਂ ਪਰਮਾਤਮਾ ਦੀ ਖੋਜ ਦਾ ਢੰਡਾਊਕ ਹੈ, ਪਰ ਅੰਦਰ ਵਾਲੀ ਨੀਯਤ ਕੁਝ ਹੋਰ ਕਰੀ ਜਾਂਦੀ ਹੈ। ਇਹ ਨਹੀਂ ਇਉਂ ਕਹਿ ਲਈਏ ਕਿ ਜਿਵੇਂ ਬੰਦਾ ਧਰਮ ਅਸਥਾਨ ਤੇ ਆਉਂਦਾ, ਦੀਦਾਰ ਉਹ ਆਪਣੇ ਮੁਰਸ਼ਦ ਦਾ ਕਰਨ ਆਉਂਦਾ, ਪਰ ਅੰਦਰ ਵਾਲਾ ਮਨ ਜਿਹੜਾ ਉੱਥੇ ਬੈਠਾ ਪਤਾ ਨਹੀਂ ਕਿੰਨੇ ਕੁ ਗੰਦੇ ਮੰਦੇ ਫੁਰਨੇ ਬਣਾਈ ਜਾਂਦਾ, ਨੀਯਤ ਰਾਸ ਨਹੀਂ ਹੁੰਦੀ, ਮਨ ਸ਼ੁੱਧ ਨਹੀਂ ਹੁੰਦਾ। ਇਸੇ ਕਰਕੇ ਕਿੰਨੇ ਕਿੰਨੇ ਸਾਲ ਫਿਰ ਲੱਗ ਜਾਂਦੇ ਨੇ, ਨਾ ਅੰਦਰ ਦਾ ਟਿਕਾ ਬਣਦਾ, ਨਾ ਅੰਦਰ ਦਾ ਰਸ ਬਣਦਾ, ਤੇ ਫਿਰ ਬੰਦਾ ਕਈ ਵਾਰੀ ਖਿਜਣਾ ਵੀ ਸ਼ੁਰੂ ਕਰ ਦਿੰਦਾ। ਹਜ਼ੂਰ ਕਹਿੰਦੇ ਨੇ, ਤੂੰ ਆਪਣੀ ਨੀਯਤ ਰਾਸ ਕਰ, ਆਪਣੇ ਮਨ ਨੂੰ ਪੂਰਨ ਤੌਰ ਤੇ ਸ਼ੁੱਧ ਕਰ। ਆਓ ਥੋੜੀਆਂ ਜਿਹੀਆਂ ਬੇਨਤੀਆਂ ਮੈਂ ਇਸ ਸੰਬੰਧੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹੋਰ ਕਰਨੀਆਂ ਚਾਹਾਂ। ਸਤਿਗੁਰੂ ਦੇ ਅੰਮ੍ਰਿਤ ਸ਼ਬਦਾਂ ਤੇ ਆਧਾਰਿਤ ਬਾਬਾ ਫਰੀਦ ਸਾਹਿਬ ਦਾ ਇੱਕ ਸ਼ਲੋਕ ਹੈ, ਕਹਿੰਦੇ ਨੇ, ਹੇ ਅੱਲਾ ਰੱਬ ਜੀ, ਤੈਨੂੰ ਪਾਉਣ ਵਾਸਤੇ ਜਿਹੜੇ ਕੀਮਤੀ ਕੱਪੜੇ ਤਨ 'ਤੇ ਪਾਏ, ਨੀਅਤ ਰਾਸ, ਜਿਹੜੇ ਤਨ 'ਤੇ ਕੀਮਤੀ ਕੱਪੜੇ ਪਾਏ ਨੇ, ਜੇ ਇਹਨਾਂ ਕੱਪੜਿਆਂ ਨੂੰ ਪਾੜ ਕੇ ਇਹ ਕੀਮਤੀ ਕੱਪੜਿਆਂ ਦੀ ਥਾਂ ਮੈਂ ਮੈਲੇ ਕੁਚੈਲੇ ਪਾਟੀਆਂ ਲੀਰਾਂ ਵਾਲੀ ਗੋਦੜੀ ਆਪਣੇ ਤਨ 'ਤੇ ਧਾਰਨ ਕਰ ਲਾਂ, ਅਤੇ ਜੇ ਪਰਮਾਤਮਾ ਤੂੰ ਇਹੋ ਜਿਹੇ ਵੇਸ਼ ਨਾਲ, ਇਹੋ ਜਿਹੇ ਲਿਬਾਸ ਨਾਲ ਮਿਲੇ, ਅਤੇ ਮੈਂ ਪਾਟੇ ਕੱਪੜੇ ਵੀ ਆਪਣੇ ਤਨ 'ਤੇ ਪਾਉਣ ਨੂੰ ਤਿਆਰ ਰੱਖਾਂ। ਹਜ਼ੂਰ ਨੇ ਫੁਰਮਾਇਆ ਕਿ ਪਾੜ ਪਟੋਲਾ ਧੱਜ ਕਰੀ, ਜਿਹੜੇ ਕੀਮਤੀ ਰੇਸ਼ਮੀ ਕੱਪੜੇ ਨੇ ਪਾੜ ਦਿਆਂ, ਮੇਰੇ ਲਈ ਇਹ ਰੁਕਾਵਟ ਨੇ। ਪਾੜ ਪਟੋਲਾ ਧੱਜ ਕਰੀ, ਕੰਬਲੜੀ ਪਹਿਰਿਓ, ਆਪਣੇ ਤਨ 'ਤੇ ਪੁਰਾਣਾ ਕੰਬਲ ਮੈਂ ਓੜ ਲਵਾਂ, ਪੁਰਾਣੇ ਕੰਬਲ ਦਾ ਮੈਂ ਬਸਤਰ ਬਣਾ ਕੇ ਤਨ ਨੂੰ ਢੱਕ ਲਵਾਂ। ਪਾੜ ਪਟੋਲਾ ਧਰ ਕੇ ਧੱਜ ਕਰੀ, ਕੰਬਲੜੀ ਪਹਿਰਿਓ, ਜਿੰਨੀ ਵੇਸੀ ਸੌ ਮਿਲੇ ਸੇਈ ਵੇਸ਼ ਕਰਿਓ। ਅਗਲਾ ਬਚਨ ਹੈ ਗੁਰੂ ਨਾਨਕ ਸਾਹਿਬ ਜੀ ਦਾ, ਕਹਿਣ ਲੱਗੇ ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰੇ। ਜੇ ਰੱਬ ਨੇ ਤਨ ਢੱਕਣ ਨੂੰ ਕੀਮਤੀ ਪੁਸ਼ਾਕ ਦਿੱਤੀ, ਕੀ ਲੋੜ ਇਹਨੂੰ ਪਾੜਨ ਦੀ? ਕੱਪੜੇ ਮੈਲੇ ਅਤੇ ਕੱਪੜੇ ਕੀਮਤੀ ਪਾਉਣ ਨਾਲ ਗੱਲ ਨਹੀਂ। ਜੇ ਤੂੰ ਮੈਲੇ ਕੱਪੜੇ ਪਾ ਕੇ ਵੇਸ਼ ਬਣਾ ਕੇ ਕਹਿ ਸਾਈਂ ਰੀਝ ਜਾਏਗਾ, ਨਾ ਮੈਲਿਆਂ ਨਾ ਰੀਝਣਾ, ਨਾ ਉਹਨੇ ਤੇਰੇ ਕੀਮਤੀ ਕੱਪੜਿਆਂ ਨਾਲ ਰੀਝਣਾ, ਤੈਨੂੰ ਘਰ ਬੈਠੇ ਸਾਈਂ ਮਿਲ ਸਕਦਾ ਜੇ ਤੇਰੇ ਅੰਦਰ ਦੀ ਨੀਅਤ ਰਾਸ ਹੋ ਜਾਏ। ਸਤਿਗੁਰੂ ਨੇ ਫੁਰਮਾਇਆ ਕਿ ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰੇ, ਨਾਨਕ ਘਰ ਕੀ ਬੈਠਿਆਂ ਸ਼ੌ ਮਿਲੇ ਜੇ ਨੀਅਤ ਰਾਸ ਕਰੇ। ਜੇ ਬੰਦੇ ਦੀ ਨੀਅਤ ਰਾਸ ਕਹਿ, ਆਓ ਥੋੜ੍ਹਾ ਜਿਹਾ ਇਹਨੂੰ ਹੋਰ ਖੋਲ ਸਕਾਂ ਕਿ ਨੀਅਤ ਰਾਸ ਦਾ ਮਤਲਬ ਕੀ ਹੈ। ਕਿ ਬੰਦਾ ਜ਼ਬਾਨ ਤੋਂ ਬਾਣੀ ਪੜ੍ਹ ਰਿਹਾ, ਜ਼ਬਾਨ ਤੋਂ ਰਾਮ ਨਾਮ ਜਪ ਰਿਹਾ, ਜ਼ਬਾਨ ਤੋਂ ਅੱਲਾ ਖੂਦ ਹੀ ਹੋਕੇ ਦੇ ਰਿਹਾ ਹੈ, ਜ਼ਬਾਨ ਤੋਂ ਪਰਮਾਤਮਾ ਵਾਹਿਗੁਰੂ ਸ਼ਬਦ ਪੁਕਾਰਦਾ ਹੈ, ਪਰ ਅੰਦਰ ਵਾਲੀ ਕਹਾਣੀ ਮੈਂ ਫਿਰ ਬੇਨਤੀ ਕਰਾਂ, ਉਹ ਬਿਲਕੁਲ ਖੁਸ਼ਕ ਸੁੱਕਿਆ ਕਿਉਂ ਹੈ? ਧੰਨ ਗੁਰੂ ਰਾਮਦਾਸ ਸੱਚੀ ਸਰਕਾਰ, ਉਹਨਾਂ ਦੇ ਅੰਮ੍ਰਿਤ ਬਚਨ ਅਸੀਂ ਆਸਾਂ ਕੀ ਵਾਰ ਨਾਲ ਰੋਜ਼ ਸ਼ੰਤ ਰੂਪ ਸਰਵਣ ਕਰਨੇ। ਰੀਅਤ ਰਾਤ ਸੰਬੰਧੀ ਆਹ ਪਵਿੱਤਰ ਦਾਤਾਰ ਦਾ ਪਦਾ ਸ਼ੰਤ ਦਾ ਇਹ ਅੰਕ ਅਰਥ ਬੜੇ ਸਪਸ਼ਟ ਕਰੇਗਾ। ਉਹ ਅੰਮ੍ਰਿਤ ਬਚਨ ਨੇ ਕਿ ਆਮ ਤੌਰ 'ਤੇ ਹਜ਼ੂਰ ਕਹਿੰਦੇ ਨੇ ਪਰਮਾਤਮਾ ਨੂੰ ਕੋਈ ਤਾਂ ਸਾਜ ਲੈ ਕੇ ਰਾਗਾਂ ਵਿੱਚ ਗਾਉਂਦਾ ਹੈ। ਬੜੇ ਅਰਥ ਸਪਸ਼ਟ ਹੋਣਗੇ ਨੀਅਤ ਰਾਸ ਦਾ ਮਤਲਬ। ਉਹਨੇ ਸਾਜ ਪਕੜਿਆ, ਭਾਵੇਂ ਉਹ ਤੰਤੀ ਸਾਜ ਹੈ ਅਤੇ ਭਾਵੇਂ ਪਿਆਰੇ ਉਹ ਕੋਈ ਹੋਰ ਸਾਜ ਹੈ, ਉਹ ਸਾਜ ਵਜਾ ਵਜਾ ਕੇ ਰੱਬ ਨੂੰ ਰਾਗਾਂ ਵਿੱਚ ਗਾ ਰਿਹਾ। ਦੂਸਰਾ, ਉਹਨੇ ਸੰਖ ਪਕੜਿਆ, ਉਹ ਨਾਦ ਰਾਹੀਂ ਰੱਬ ਨੂੰ ਪੁਕਾਰਦਾ ਗਾਉਂਦਾ ਪਿਆ। ਅਤੇ ਤੀਸਰਾ, ਉਹਦੇ ਕੋਲ ਵਿਦਵਤਾ ਹੈ, ਵੇਦਾਂ ਦਾ ਗ੍ਰੰਥਾਂ ਦਾ ਗਿਆਨ ਹੈ, ਉਹ ਵੇਦ ਮੰਤਰ ਪੜ੍ਹ ਕੇ ਜਾਂ ਗ੍ਰੰਥਾਂ ਵਿੱਚ ਦਿੱਤੇ ਹੋਏ ਸ਼ਰੁਤੀਆਂ ਨੂੰ ਪੜ੍ਹ ਕੇ ਪਰਮਾਤਮਾ ਨੂੰ ਗਾ ਰਿਹਾ। ਪਰ ਉੱਥੇ ਸਤਿਗੁਰੂ ਨੇ ਇੱਕ ਸ਼ਬਦ ਵਰਤਿਆ, ਗਾ ਤਿੰਨੇ ਰਹੇ ਨੇ, ਰਾਗ ਵਾਲਾ ਵੀ ਗਾ ਰਿਹਾ ਹੈ, ਨਾਦ ਵਾਲਾ ਵੀ ਗਾ ਰਿਹਾ ਹੈ ਅਤੇ ਵੇਦ ਪੜ੍ਹਨ ਵਾਲਾ ਵੀ ਗਾ ਰਿਹਾ ਹੈ। ਪਰ ਗੁਰੂ ਰਾਮਦਾਸ ਕਹਿੰਦੇ ਨੇ ਗੱਲ ਤਾਂ ਨਹੀਂ ਬਣਦੀ ਪਈ ਕਿਉਂਕਿ ਗਾਉਣ ਵਾਲਿਆਂ ਦੇ ਅੰਦਰ ਕਪਟ ਕਹਿ, ਜਿੰਨੀ ਦੇਰ ਤੱਕ ਅੰਦਰ ਦਾ ਕਪਟ ਦੂਰ ਨਹੀਂ ਹੁੰਦਾ ਓਨੀ ਦੇਰ ਤੱਕ ਗਾਇਆ ਥਾਂ ਹੀ ਨਹੀਂ ਪੈਣਾ। ਨੀਅਤ ਰਾਸ ਨੇ, ਸਤਿਗੁਰੂ ਦੇ ਅੰਮ੍ਰਿਤ ਬਚਨ ਨੇ, ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਮਿਲਦਿਆਂ ਢਿੱਲ ਨਹੀਂ ਹੋਵੇਗੀ, ਨੀਅਤ ਰਾਸ ਕਰ। ਕੋਈ ਗਾਵੈ ਰਾਗੀ ਨਾਦੀ ਬੇਦੀ, ਤਿੰਨ ਸ਼ਬਦ ਰਾਗਾਂ ਰਾਹੀਂ, ਨਾਦ ਸੰਖ ਸਿੰਘੀਆਂ ਆ ਨਰ ਸਿੰਘੇ ਵਜਾ ਕੇ, ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਵੇਦਾਂ ਦੀਆਂ ਸ਼ਰੁਤੀਆਂ ਪੜ੍ਹ ਕੇ, ਸਲੋਕ ਪੜ੍ਹ ਪੜ੍ਹ ਕੇ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ। ਆਹ ਹੈ ਨੀਅਤ। ਜੇ ਗਾਉਣ ਵਾਲੇ ਦਾ ਅੰਦਰ ਹੀ ਕਪਟੀ ਹੈ, ਜੇ ਵਖਿਆਨ ਕਰਨ ਵਾਲੇ ਦਾ ਅੰਦਰ ਚੱਲ ਹੀ ਚੱਲਦਾ ਪਿਆ, ਜੇ ਮੰਨ ਲਓ ਸੰਖ ਵਜਾਉਣ ਵਾਲੇ ਦਾ ਅੰਦਰ ਵੀ ਕਪਟੀ ਹੈ, ਇਸ ਗੱਲ ਨੂੰ ਸਵੀਕਾਰੀਏ। ਕਿਉਂਕਿ ਜਿੰਨੀ ਦੇਰ ਤੱਕ ਬੰਦੇ ਦੀ ਨੀਅਤ ਰਾਸ ਨਹੀਂ, ਓਨੀ ਦੇਰ ਤੱਕ ਗਾਏ ਦਾ ਅੰਦਰ ਰਸ ਨਹੀਂ ਪੈਦਾ ਹੋਣਾ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿੰਨਾਂ ਰੋਏ ਕਿਆ ਕੀਜੈ। ਹਰ ਕਰਤਾ ਸਭ ਕੀ ਜਾਣਦਾ, ਕਰਤਾ ਪੁਰਖ ਤਾਂ ਜਾਣਦਾ ਪਿਆ। ਮੰਨ ਲਓ ਮੈਂ ਜ਼ਬਾਨ ਤੋਂ ਬੋਲ ਰਿਹਾ, ਅੱਖਾਂ ਮੇਰੀਆਂ ਵੀ ਭਿੱਜ ਗਈਆਂ, ਆਪਨੇ ਸੁਣਿਆ ਤੁਹਾਡੀਆਂ ਵੀ ਭਿੱਜ ਗਈਆਂ। ਵੇਖੋ, ਇਸ ਪਵਿੱਤਰ ਵਿਚਾਰ ਨੂੰ ਨੈਗੇਟਿਵ ਅਪਰੋਚ ਮਤ ਸਮਝਣਾ। ਜੇ ਗੁਰੂ ਬਿਮਾਰੀ ਦੱਸਦਾ ਤੇ ਉਹਦੇ ਵੱਲ ਝਾਤੀ ਮਾਰ ਕੇ ਉਹਦਾ ਇਲਾਜ ਗੁਰੂ ਤੋਂ ਕਰਾ ਲੈਣਾ ਚਾਹੀਦਾ। ਤੇ ਜਿਹੜਾ ਰੋਗੀ ਵੈਦ ਕੋਲੋਂ ਇਸ ਕਰਕੇ ਦੂਰ ਭੱਜੇ, ਮੈਂ ਕੋਲ ਗਿਆ ਤੇ ਮੇਰੀ ਬਿਮਾਰੀ ਬਾਰੇ ਦੱਸੇਗਾ, ਭਲੇ ਉਹ ਜਿਹੜਾ ਵੈਦ ਬਿਮਾਰੀ ਦੱਸੇ ਤੇ ਰੋਗੀ ਉਹਦੇ ਤੋਂ ਕੰਨੀ ਕਤਰਾਨ ਕਰਨ ਲੱਗ ਪਏ, ਉਹ ਕਦੀ ਅਰੋਗ ਨਹੀਂ ਹੋ ਸਕਦਾ। ਜੇ ਅਸੀਂ ਕਹਿੰਦੇ ਹਾਂ ਸਾਡਾ ਮਨ ਨਹੀਂ ਟਿਕਦਾ, ਸਭ ਦਾ ਸਵਾਲ ਹੈ ਜੀ ਮਨ ਨਹੀਂ ਟਿਕਦਾ, ਇਹ ਅਸਲੀਅਤ ਹੈ। ਜਦੋਂ ਬਾਣੀ ਪੜ੍ਹਦੇ ਹਾਂ ਚਾਰ ਚੁਫੇਰੇ ਭੱਜਦਾ ਪਿਆ, ਕੀਰਤਨ ਕਰਦੇ ਹਾਂ ਟਿਕਾ 'ਚ ਨਹੀਂ ਆਉਂਦਾ ਪਿਆ, ਸੇਵਾ ਕਰਦੇ ਹਾਂ ਟਿਕਾ 'ਚ ਨਹੀਂ ਆਉਂਦਾ, ਤੇ ਅੱਜ ਗੁਰੂ ਉਹ ਇਲਾਜ ਪਏ ਦੱਸਦੇ ਨੇ ਕਿਉਂ ਨਹੀਂ ਟਿਕਦਾ। ਕਹਿੰਦੇ ਨੇ ਇੱਕੋ ਕਾਰਨ, ਕਿਉਂਕਿ ਤੇਰੀ ਨੀਯਤ ਰਾਸ ਨਹੀਂ, ਤੇਰੇ ਮਨ ਦਾ ਇਰਾਦਾ ਸਾਫ਼ ਨਹੀਂ, ਤੇਰੇ ਮਨ ਦੀ ਸੋਚ ਸਵੱਛ ਨਹੀਂ। ਇਸ ਬਚਨ ਵੱਲ ਜੇ ਆਪਾਂ ਲੁਕਾ ਵੀ ਲਈਏ ਤੇ ਕੀ ਉਹ ਕਰਤਾ ਪੁਰਖ ਸਾਡੇ ਅੰਦਰ ਨੂੰ ਜਾਣਦਾ ਨਹੀਂ? ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰਨੀ, ਹਰ ਹਰ ਪੀਜੈ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ, ਕੀਜੈ ਖਰ ਕਰਤਾ ਸਭ ਕੀ ਜਾਣਦਾ, ਸਿਰ ਰੋਗ ਹੱਥ ਦੀਜੈ ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ। ਆਹ ਹੈ ਨੀਯਤ ਰਾਸ, ਜਿਨ੍ਹਾਂ ਦਾ ਹਿਰਦਾ ਪਵਿੱਤਰ ਬਿਲਕੁਲ ਸ਼ੁੱਧ, ਕੋਈ ਮਹਿਲ ਨਹੀਂ, ਕੋਈ ਦਵੈਸ਼ ਨਹੀਂ, ਕੋਈ ਈਰਖਾ ਨਹੀਂ, ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ, ਹਰ ਭਗਤ ਹਰ ਲੀਜੈ ਉਹ ਹੀ ਸ਼ੁੱਧ ਹਿਰਦੇ, ਪਰਿਪੂਰਨ ਪਰਮਾਤਮਾ ਦੀ ਭਗਤੀ ਕਰਦੇ। ਮੈਂ ਇਹਨੂੰ ਥੋੜ੍ਹਾ ਜਿਹਾ ਹੋਰ ਵਿਚਾਰਨ ਲਈ ਮੈਂ ਤੁਹਾਡਾ ਧਿਆਨ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀ ਘਟਨਾ ਵੱਲ ਲਿਜਾਣਾ ਚਾਹੁੰਦਾ। ਸਾਡੇ ਧਾਰਮਿਕ ਸਾਹਿਤ ਵਿੱਚ 100 ਸਾਖੀ ਹੈ ਇੱਕ, ਪਰ ਮੈਂ ਇਹ ਬੇਨਤੀ ਕਰਾਂਗਾ ਕਿ ਜਿੰਨੇ ਇਤਿਹਾਸ ਦੇ ਗ੍ਰੰਥ ਨੇ, ਦਾਸ ਨੇ ਇੱਕ ਵਾਰ ਬੇਨਤੀ ਕੀਤੀ ਸੀ ਕਿ ਸਾਡੇ ਇਤਿਹਾਸ ਦੇ ਗ੍ਰੰਥਾਂ ਵਿੱਚ ਖਾਸ ਕਰਕੇ ਚਾਰ ਤਰ੍ਹਾਂ ਨਾਲ, ਇੱਕ ਆਖੀ, ਦੂਜੀ ਸਾਖੀ, ਤੀਸਰਾ ਬਿਲਾਸ ਤੇ ਚੌਥਾ ਪ੍ਰਕਾਸ਼, ਇਹਨਾਂ ਵਿੱਚ ਹੀ ਸਾਰੇ ਗ੍ਰੰਥ ਜਿਹੜੇ ਨੇ ਉਹ ਆ ਜਾਂਦੇ। ਆਖੀ ਦਾ ਅਰਥ ਜੋ ਕੁਝ ਦੇਖਿਆ ਉਹਨੂੰ ਆਪਣੀ ਰਸਨਾ ਤੋਂ ਆਖਿਆ, ਉਹਨੂੰ ਸੱਤਾ ਬਲਵੰਡ ਜੀ ਨੇ ਕਿਹਾ ਕਿ ਰਾਏ ਬਲਵੰਡ ਤਥਾ ਸੱਤੈ ਡੂਮ ਆਖੀ, ਜੋ ਨਾ ਅੱਖਾਂ ਨਾਲ ਦੇਖਿਆ ਉਹ ਆਖ ਦਿੱਤਾ। ਉਸ ਤੋਂ ਬਾਅਦ ਹੁੰਦੀ ਸਾਖੀ, ਜਿਹਨੂੰ ਆਪਾਂ ਜਨਮ ਸਾਖੀਆਂ ਕਹਿੰਦੇ। ਸਾਖੀ ਦਾ ਅਰਥ ਹੈ ਗਵਾਹੀ ਭਰਨੀ, ਸਾਖੀ ਦਾ ਅਰਥ ਹੈ ਸਿੱਖਿਆ। ਉਸ ਤੋਂ ਬਾਅਦ ਆਉਂਦੇ ਨੇ ਸਾਡੇ ਗ੍ਰੰਥ ਜਿਹੜੇ ਇਤਿਹਾਸ ਦੇ ਕਾਵਿਕ ਨੇ, ਉਹਨਾਂ ਵਿੱਚ ਆਉਂਦੇ ਨੇ ਬਿਲਾਸ, ਗੁਰਬਿਲਾਸ ਪਾਤਸ਼ੀ 6ਵੀਂ, ਗੁਰਬਿਲਾਸ ਪਾਤਸ਼ੀ 10ਵੀਂ। ਉਸ ਤੋਂ ਬਾਅਦ ਗ੍ਰੰਥ ਆਉਂਦੇ ਨੇ ਪ੍ਰਕਾਸ਼, ਸ਼੍ਰੀ ਗੁਰੂ ਪੰਥ ਪ੍ਰਕਾਸ਼, ਨਵੀਨ ਪੰਥ ਪ੍ਰਕਾਸ਼, ਜਾਂ ਅਸੀਂ ਗੁਰੂ ਨਾਨਕ ਪ੍ਰਕਾਸ਼, ਸ਼੍ਰੀ ਗੁਰੂ ਨਾਨਕ ਪ੍ਰਕਾਸ਼, ਸ਼੍ਰੀ ਗੁਰਪ੍ਰਤਾਪ ਸੂਰਜ, ਇਹ ਪ੍ਰਕਾਸ਼ ਨਾਲ ਸੰਬੰਧਿਤ ਨੇ। ਪਰ ਮੈਂ ਇੱਕ ਬੇਨਤੀ ਕਰਾਂਗਾ, ਆਖੀ ਤੋਂ ਬਿਨਾਂ ਜੋ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪਵਿੱਤਰ ਵਾਰਕ ਹੈ, ਉਸ ਤੋਂ ਬਿਨਾਂ ਜਿੰਨੇ ਵੀ ਇਹ ਸਾਹਿਤਕ ਇਤਿਹਾਸਕ ਗ੍ਰੰਥ ਨੇ, ਇਹਨਾਂ ਨੂੰ ਸੱਚੀ ਗੱਲ ਇਹ ਵੇ ਹੰਸ ਬਿਰਤੀ ਨਾਲ ਅਤੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਰੋਸ਼ਨੀ 'ਚ ਵਾਚਣ ਦਾ ਯਤਨ ਕਰਾਂਗੇ ਤਾਂ ਸਮਝ ਪਏਗੀ, ਕਿਉਂਕਿ ਕੁਝ ਗੱਲਾਂ ਮਤ ਮਨ ਮਤ ਵਾਲੀਆਂ ਵੀ ਵਿੱਚ ਅੰਕਿਤ ਕੀਤੀਆਂ ਹੋਈਆਂ। ਮੈਂ ਤਾਂ ਬੇਨਤੀ ਕੀਤੀ, ਇਉਂ ਕਹਿ ਲਓ ਕਿ ਰੇਤ ਵਿੱਚ ਖੰਡ ਮਿਲੀ ਹੈ ਅਤੇ ਅਸੀਂ ਖੰਡ ਨੂੰ ਚੁਣਨਾ ਹੈ ਕਿ ਗੁਰਮਤ ਦੇ ਸਿਧਾਂਤ ਨਾਲ ਸੰਬੰਧਿਤ ਜਿਹੜਾ ਤਵਾਰੀਖ ਇਤਿਹਾਸਕ ਹੈ। ਹੁਣ 100 ਸਾਖੀ, ਉਹਦੀ ਤੀਸਰੀ ਸਾਖੀ ਹੈ, ਪ੍ਰਕਰਨ ਵਿੱਚ ਰਹਾਂਗੇ ਕਿ ਮਿਲਦਿਆਂ ਢਿੱਲ ਨਹੀਂ ਖੋਣੀ ਜੇ ਆਪਣੀ ਨੀਯਤ ਨੂੰ ਰਾਸ ਕਰ ਲੈ, ਆਪਣੇ ਮਨ ਦਾ ਇਰਾਦਾ ਸਾਫ਼ ਕਰ, ਸੱਚੀ ਮੁੱਚ ਤੂੰ ਦਿਲ ਤੋਂ ਕਹਿ ਮੈਂ ਗੁਰੂ ਨੂੰ ਪਾਉਣ ਆਇਆ। ਉਹ ਪਿਆਰਿਆ, ਤੇਰੇ ਕਹਿਣ 'ਚ ਦੇਰੀ ਹੋ ਸਕਦੀ, ਮਿਲਣ ਵਿੱਚ ਬਿਲਕੁਲ ਦੇਰੀ ਨਹੀਂ ਹੋ ਸਕਦੀ। ਆਪਾਂ ਸਾਰੇ ਕਹਿ ਦਿੰਦੇ ਹਾਂ ਕੋਈ ਨਹੀਂ ਜੀ ਗੁਰੂ ਦੇ ਘਰ ਵਿੱਚ ਦੇਰ ਤਾਂ ਹੈ ਪਰ ਹਨੇਰ ਤੇ ਨਹੀਂ। ਮੈਂ ਕਹਿੰਦਾ ਪਿਆਰਿਓ, ਨਾ ਦੇਰ ਜੇ ਤੇ ਨਾ ਹਨੇਰ ਜੇ, ਜੇ ਦੇਰ ਹੁੰਦੀ ਹੈ ਤਾਂ ਵੀ ਸਾਡੇ ਮਨ ਵੱਲੋਂ, ਜੇ ਹਨੇਰ ਵਰਤਦਾ ਤੇ ਤਾਂ ਵੀ ਸਾਡੇ ਮਨ ਵੱਲੋਂ। ਫਿਰ ਆਪਾਂ ਗੁਰੂ ਵਾਲੇ ਪਾਸੇ ਜੀ ਉਹਦੇ ਵੱਲ ਦੇਰ ਹੈ ਨਹੀਂ, ਦੇਰ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਤਾਂ ਬਚਨ ਨੇ ਖੈ ਹਜ਼ੂਰ ਕਤ ਦੂਰ ਬਿਤਾਵੋ, ਬਿਲਕੁਲ ਨੇੜੇ ਵੇ ਕਿਉਂ ਕਹਿ ਰਹੇ ਹਾਂ ਬੜੀ ਦੂਰ ਹੈ। ਖੈ ਹਜ਼ੂਰ ਕਤ ਦੂਰ ਬਿਤਾਵੋ, ਦੁੰਦਰ ਬੰਧੋ, ਆਹ ਜਿਹੜਾ ਤੇਰਾ ਮਨ ਦਵੈਸ਼ ਦਵੰਧ ਵਿੱਚ ਪਿਆ ਹੈ ਨਾ, ਇਹਨੂੰ ਬੰਨ ਕੇ ਤਾਂ ਦੇਖ। ਖੈ ਹਜ਼ੂਰ ਕਤ ਦੂਰ ਬਿਤਾਵੋ, ਦੁੰਦਰ ਬੰਧੋ, ਸੁੰਦਰ ਪਾਵੋ, ਆਪਣੇ ਮਨ ਨੂੰ ਟਿਕਾ ਤੇ ਅੱਜ ਹੀ ਪਾ। ਇਹਨੂੰ ਬਾਬਾ ਫਰੀਦ ਸਾਹਿਬ ਨੇ ਕਿਹਾ ਆਜ ਮਿਲਾਵਾ ਸ਼ੇਖ ਫਰੀਦ, ਅੱਜ ਹੀ ਮਿਲ ਸਕਦਾ ਜੇ ਨੀਯਤ ਰਾਸ ਕਰੇ ਤਾਂ। ਆਜ ਮਿਲਾਵਾ ਸ਼ੇਖ ਫਰੀਦ ਟਾਕਿਮ ਕੁੰਜੜੀਆਂ, ਤੂੰ ਆਪਣੀਆਂ ਇੰਦਰੀਆਂ ਨੂੰ ਤਾਂ ਰੋਕਦਾ ਨਹੀਂ ਤੇ ਕਹੀ ਜਾਂਦਾ ਰੱਬ ਦੀ ਪ੍ਰਾਪਤੀ ਕੋਈ ਬੈਠਾ ਸੰਗਤ ਜੇ ਤੇ ਅੱਖਾਂ ਤੇਰੀਆਂ ਪਰਾਏ ਰੂਪ ਨੂੰ ਪਰਾਏ ਧਨ ਨੂੰ ਦੇਖੀ ਜਾਂਦੀਆਂ, ਸੋਨਾ ਕੰਨਾਂ ਵਿੱਚ ਕੀਰਤਨ ਹੈ ਤੇ ਜਿਹੜੇ ਕਿਤੇ ਨਿੰਦਿਆ ਦੇ ਬੋਲ ਕਦੀ ਸੁਣੇ ਕੰਨਾਂ ਵਿੱਚ ਉਹ ਅਸਰ ਕਰੀ ਜਾਂਦੇ, ਬੋਲ ਦਾ ਰਸਨਾ ਤੋਂ ਵਾਹਿਗੁਰੂ ਹੈ ਤੇ ਅੰਦਰ ਵਾਲਾ ਮਨਵਾ ਜਿਹੜਾ ਕੁਝ ਹੋਰ ਬੋਲੀ ਜਾ ਰਿਹਾ ਹੈ, ਨਹੀਂ ਆਪਣੀਆਂ ਇੰਦਰੀਆਂ ਨੂੰ ਰੋਕ ਤੇ ਜਿਹਨੂੰ ਤੂੰ ਕਹਿੰਦਾ ਕਈ ਜਨਮਾਂ ਦਾ ਵਿਛੜਿਆ ਅੱਜ ਮਿਲ ਸਕਣਾ, ਅੱਜ ਮਿਲਾਵਾ ਸ਼ੇਖ ਫਰੀਦ ਟਾਕਿਮ ਕੂੰਜੜੀਆਂ ਮਨੋ ਮਚਿੰਦੜੀਆਂ ਜਿਨ੍ਹਾਂ ਨੇ ਤੇਰੇ ਅੰਦਰ ਅੱਗ ਮਚਾਈ ਏ, ਜਿਨ੍ਹਾਂ ਨੇ ਅੱਗ ਲਾਈ ਉਹਨਾਂ ਨੂੰ ਤਾਂ ਰੋਕਦਾ ਨਹੀਂ ਤੇ ਗੁਰੂ ਨੂੰ ਜਾ ਕੇ ਕਹਿੰਦਾ ਅੱਗ ਬੁੱਝਦੀ ਨਹੀਂ ਪਈ। ਮੈਂ ਉਹ ਘਟਨਾ ਸੌ ਸਾਖੀ ਦੀ ਤੀਜੀ ਸਾਖੀ ਹੈ ਤੇ ਆਧਾਰ ਮੈਂ ਉਸ ਗ੍ਰੰਥ ਨੂੰ ਬਣਾਇਆ ਕਿ ਜਿਸ ਸੌ ਸਾਖੀ ਨੂੰ ਐਡਿਟ ਪ੍ਰੋਫੈਸਰ ਪਿਆਰਾ ਸਿੰਘ ਪਦਮ ਹੋਣਾ ਨੇ ਕੀਤਾ। ਉਹ ਕਹਿੰਦੇ ਨੇ ਆਨੰਦਪੁਰ ਸਾਹਿਬ ਦੀ ਘਟਨਾ ਹੈ, ਨਿਯਤ ਰਾਸ ਕੀ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦਰਬਾਰ ਸਜਿਆ ਹੈ, ਸੰਗਤ ਬੜੀ ਦੂਰ ਤੋਂ ਭਾਵਨਾ ਨਾਲ ਆਉਂਦੀ। ਮੈਂ ਪ੍ਰਮਾਣ ਨਾਲ ਸਾਖੀ ਤਾਂ ਲਾਉਂਦਾ ਵਾਂ, ਚਿੱਤ ਤਾਂ ਕਰਦਾ ਇਕੱਲੇ ਗੁਰਬਾਣੀ ਪ੍ਰਮਾਣ ਕੀ ਆਪ ਨਾਲ ਸਾਂਝੇ ਕਰ, ਪਰ ਕਈ ਵਾਰੀ ਸੰਗਤ ਵਿੱਚੋਂ ਇਹ ਸੁਣ ਨੂੰ ਮਿਲਦਾ ਹੈ ਕਿ ਸਾਖੀ ਜ਼ਰੂਰ ਛੋਟੀ ਜਾਂ ਥੋੜ੍ਹੀ ਜੀ ਜ਼ਰੂਰ ਸੁਣਾਓ, ਅਤੇ ਇਸ ਕਰਕੇ ਯਤਨ ਕਰਨਾ ਉਹਨਾਂ ਸ਼ਬਦ ਦੀ ਵਿਆਖਿਆ ਲਈ। ਜੇ ਕੋਈ ਇਤਿਹਾਸ ਵਿੱਚੋਂ ਸਾਖੀ ਮਿਲੇ ਤੇ ਸੰਗਤ ਵਿੱਚੋਂ ਸਾਂਝੀ ਜ਼ਰੂਰ ਕੀਤੀ ਜਾਏ। ਦਰਬਾਰ ਸਜਿਆ ਹੈ ਤੇ ਸਿੱਖ ਗੁਰਦੇਵ ਦੇ ਦਰਸ਼ਨ ਕਰਨ ਆਉਂਦੇ, ਕੁਝ ਸੱਜਣ ਆਏ ਤੇ ਉਹਨਾਂ ਜਦੋਂ ਸ਼ਬਦ ਪੜ੍ਹਨਾ ਨਾ ਤੇ ਇੱਕੋ ਦਮ ਰੋਣ ਲੱਗ ਪੈਣਾ, ਅਜੇ ਜ਼ਬਾਨ ਤੋਂ ਸ਼ਬਦ ਉਚਾਰ ਨਹੀਂ ਤੇ ਨਾਲ ਹੀ ਉਹਨਾਂ ਦੀਆਂ ਅੱਖਾਂ 'ਚੋਂ ਨੀਰ ਵਗ ਪੈਣਾ ਤੇ ਸੰਗਤ ਨੇ ਕਹਿਣਾ ਮਹਾਰਾਜ ਇਹ ਬੜੇ ਬੈਰਾਗੀ ਨੇ। ਮੇਰੀ ਬੇਨਤੀ ਹੈ ਇਹਨੂੰ ਬਿਲਕੁਲ ਨੈਗੇਟਿਵ ਨਾਲ ਜਾਇਓ। ਦੇਖੋ ਮੈਂ ਫਿਰ ਰਿਪੀਟ ਕਰ ਲੱਗਾ, ਜੇ ਗੁਰੂ ਅੱਜ ਦੱਸਦਾ ਪਿਆ ਕਿ ਭਲਿਓ ਆਪਣੀ ਰੀਅਤ ਰਾਸ ਕਰੋ, ਫਿਰ ਇਹਨੂੰ ਸਵੀਕਾਰ ਕਰ ਲਈ। ਜਦੋਂ ਸ਼ਬਦ ਪੜ੍ਹਨਾ ਅੱਖਾਂ 'ਚੋਂ ਪਾਣੀ ਦੀ ਝੜੀ ਲੱਗ ਜਾਣੀ, ਅੱਖਾਂ 'ਚੋਂ ਨੀਰ ਵਗਣ ਲੱਗ ਪੈਣਾ ਤੇ ਸੁਣਨ ਵਾਲਿਆਂ ਦੀਆਂ ਵੀ ਅੱਖਾਂ ਭੇਜ ਜਾਣੀਆਂ ਤੇ ਕਹਿਣਾ ਮਹਾਰਾਜ ਜੀ ਸਤਿਗੁਰੂ ਜਦੋਂ ਇਹ ਸ਼ਬਦ ਪੜ੍ਹਦੇ ਨੇ ਨਾ ਵੈਰਾਗ ਬੜਾ ਛੁੱਟਦਾ। ਸਤਿਗੁਰੂ ਇੱਕ ਦਿਨ ਹੱਸ ਕੇ ਕਹਿੰਦੇ ਨੇ ਭਾਈ ਗਾਉਣਾ ਸੌਖਾ ਹੈ, ਸਿੱਖੀ ਬਹੁਤ ਦੂਰ ਹੈ। ਸਿਆਣੇ ਸਿੱਖ ਸਮਝ ਗਏ ਵੀ ਇਹਦੇ ਵਿੱਚ ਕੁਝ ਰਮਝ ਹੈ। ਫਿਰ ਦੂਜੇ ਤੀਜੇ ਦਿਨ ਆ ਕੇ ਜਦੋਂ ਨਾ ਗਾਇਆ ਫਿਰ ਕਿਹਾ ਮਹਾਰਾਜ ਵੈਰਾਗ ਦੀ ਕਾਂਗ ਉੱਠ ਗਈ। ਸਤਿਗੁਰੂ ਹੱਸ ਕੇ ਕਹਿੰਦੇ ਨੇ ਸਿੱਖੀ ਬਹੁਤ ਦੂਰ ਕੀ, ਬਾਤਾਂ ਬਹੁਤ ਨੇੜੇ ਕੀਆਂ, ਸ਼ਬਦ ਵੱਲ ਧਿਆਨ ਦਿਆ ਜੀ। ਸਤਿਗੁਰੂ ਨੇ ਫਿਰ ਇੱਕ ਦਿਨ ਸੇਵਾਦਾਰਾਂ ਨੂੰ ਕਹਿ ਦਿੱਤਾ ਕਿ ਆਹ ਸੱਜਣ ਜਿਹੜੇ ਰੋਜ਼ ਰੋ ਰੋ ਕੇ ਗਾਉਂਦੇ ਨੇ, ਰੋ ਰੋ ਕੇ ਬੋਲਦੇ ਨੇ, ਇੱਕ ਕੰਮ ਕਰੋ, ਸਾਡੀ ਆਗਿਆ ਤੋਂ ਬਿਨਾਂ ਇਹਨਾਂ ਨੂੰ ਸ਼੍ਰੀ ਆਨੰਦਪੁਰ ਸਾਹਿਬ ਤੋਂ ਬਾਹਰ ਨਹੀਂ ਜਾਣ ਦੇਣਾ, ਸਾਡੀ ਆਗਿਆ ਨਾਲ ਹੀ ਇਹ ਕੇਵਲ ਜਾ ਸਕਦੇ। ਕੁਝ ਕੁ ਦਿਨ ਤਾਂ ਉਹ ਸੱਜਣ ਰੁਕੇ, ਪਰ ਹੁਣ ਘਰ ਦੇ ਮੋਹ ਦੀਆਂ ਤੰਦਾਂ, ਬੱਚਿਆਂ ਦੀ ਯਾਦ, ਪਰਿਵਾਰ ਦੀ ਯਾਦ, ਘਰ ਵਾਲੀ ਦੀ ਯਾਦ, ਕੰਮ ਕਾਰਾਂ ਦੀ ਖਿੱਚ ਪਿੱਛੇ ਨੂੰ ਖਿੱਚਣ ਲੱਗੀ। ਉਹਨਾਂ ਜੀ ਆਪਣੀ ਤਿਆਰੀ ਕਰ ਲਈ, ਧੰਨ ਗੁਰੂ ਕਲਗੀਧਰ ਜੀ ਦੇ ਚਰਨਾਂ 'ਚ ਆਏ ਤੇ ਫੁਰਮਾਏ, ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕੀਤੀ ਦਾਤਾ ਕਿ ਹੁਣ ਅਸੀਂ ਵਾਪਸ ਘਰਾਂ ਨੂੰ ਜਾਣਾ ਚਾਹੁੰਦੇ। ਹਜ਼ੂਰ ਕਹਿੰਦੇ ਨੇ ਭਲੇ ਪੁਰਖੋ ਕਿ ਤੁਸੀਂ ਗਾਉਂਦੇ ਹੋ ਤੇ ਸਾਰੀਆਂ ਸੰਗਤਾਂ ਬੈਰਾਗ ਵਿੱਚ ਆਉਂਦੀਆਂ ਨੇ, ਤੁਸੀਂ ਵੀ ਬੈਰਾਗ ਵਿੱਚ ਭਿੱਜ ਜਾਂਦੇ ਹੋ ਤੇ ਅਸੀਂ ਚਾਹਾਂਗੇ ਕਿ ਘਰ ਜਾਣ ਦੀ ਜ਼ਰੂਰਤ ਨਹੀਂ, ਤੁਸੀਂ ਸਾਡੇ ਕੋਲ ਕੁਝ ਸਮਾਂ ਹੋਰ ਇੱਥੇ ਠਹਿਰੋ। ਤੇ ਨਾਲ ਕਹਿਣ ਲੱਗੇ ਨਹੀਂ ਮਹਾਰਾਜ ਠਹਿਰ ਤਾਂ ਜਾਈਏ, ਪਿੱਛੇ ਪਰਿਵਾਰਾਂ ਦਾ ਬੜਾ ਮੁਸ਼ਕਲ ਹੈ। ਸਤਿਗੁਰੂ ਹੱਸ ਕੇ ਕਹਿੰਦੇ ਨੇ ਤੁਸੀਂ ਕਈ ਸਾਲ ਇੱਥੇ ਠਹਿਰੇ ਰਹੋ, ਅਸੀਂ ਰੱਬ ਦੇ ਦਰ ਤੋਂ ਇਹ ਬਖਸ਼ਿਸ਼ ਜ਼ਰੂਰ ਲੈਂਦੇ ਹਾਂ ਕਿ ਤੁਹਾਡੇ ਪਰਿਵਾਰਾਂ ਦਾ ਵਾਲ ਵੀ ਵਿੰਗਾ ਨਹੀਂ ਹੋਏਗਾ, ਕੰਮ ਤੁਹਾਡੇ ਤੋਂ ਬਿਨਾਂ ਅੱਗੇ ਨਾਲੋਂ ਕਈ ਗੁਣਾ ਜ਼ਿਆਦਾ ਚੱਲਣਗੇ। ਪਰ ਫਿਰ ਰੋ ਪੈ, ਕਹਿਣ ਲੱਗੇ ਨਹੀਂ ਮਹਾਰਾਜ ਸਾਡੇ ਤੋਂ ਬਿਨਾਂ ਨਹੀਂ ਸਰਦਾ। ਹਜ਼ੂਰ ਕਹਿੰਦੇ ਨਹੀਂ ਤੁਹਾਡੇ ਤੋਂ ਬਿਨਾਂ ਸਰ ਜਾਏਗਾ, ਜੇ ਵੱਡੇ ਘਰਾਂ ਵਿੱਚੋਂ ਚਲਾਣਾ ਕਰ ਗਏ ਤੇ ਪਿੱਛੋਂ ਤੁਹਾਡਾ ਨਹੀਂ ਸਰਿਆ, ਜੇ ਤੁਹਾਡਾ ਸਰ ਗਿਆ ਤੁਸੀਂ ਇੱਥੇ ਰਹੋ, ਪਿੱਛੋਂ ਪਰਿਵਾਰ ਤੇ ਬੱਚਿਆਂ ਦਾ ਵੀ ਸਰੇਗਾ। ਸਤਿਗੁਰੂ ਨੇ ਵਿਦਾਇਗੀ ਦੇਣ ਤੋਂ ਤੋਰਨ ਤੋਂ ਇਨਕਾਰ ਕਰ ਦਿੱਤਾ, ਇਉਂ ਕਹਿ ਲਓ ਅੱਜ ਕੱਲ੍ਹ ਦੇ ਲਫ਼ਜ਼ਾਂ ਵਿੱਚ ਛੁੱਟੀ ਨਹੀਂ ਦਿੱਤੀ। ਹੁਣ ਉਹ ਵਾਪਸ ਗਏ ਕਮਰਿਆਂ 'ਚ, ਅੰਦਰ ਪਏ ਮੋਹ ਦੀ ਤੰਦ, ਅੰਦਰ ਯਾਦ ਆਉਣ ਨਿਆਣੇ, ਅੰਦਰ ਯਾਦ ਆਉਣ ਬੱਚੇ, ਅੰਦਰ ਯਾਦ ਆਵੇ ਪਰਿਵਾਰ ਤੇ ਪਿੰਡ ਦਾ ਮੋਹ। ਸੱਚੀ ਗੱਲ, ਅੱਗੇ ਉਂਝ ਰੋਂਦੇ ਸਨ, ਹੁਣ ਮੋਹ ਨੂੰ ਚੇਤੇ ਕਰਕੇ ਰੋਣ ਲੱਗ ਪਏ। ਰਾਤ ਇਕੱਠੇ ਹੋ ਗਏ ਸਾਰੇ, ਕਹਿਣ ਲੱਗੇ ਵੀ ਗੱਲ ਇਹ ਵੇ, ਮੈਂ ਸਿਰਫ ਬੇਨਤੀ ਕਰ ਰਿਹਾ, ਨੀਅਤ ਰਾਸ। ਕਹਿਣ ਲੱਗੇ ਵੀ ਗੱਲ ਇਹ ਆ, ਮਹਾਰਾਜ ਜੀ ਨੇ ਜਾਨ ਨਹੀਂ ਜੇ ਦੇਣਾ, ਤੇ ਸਤਿਗੁਰੂ ਨੇ ਸਿੰਘਾਂ ਨੂੰ ਵੀ ਕਹਿ ਦਿੱਤਾ ਵੀ ਜੇ ਇਹ ਸਾਡੀ ਆਗਿਆ ਤੋਂ ਬਿਨਾਂ ਜਾਣ ਦਾ ਯਤਨ ਕਰਨ ਤੇ ਤੁਸੀਂ ਰੋਕਣਾ ਹੈ। ਉਹਨਾਂ ਕਿਹਾ ਕੰਮ ਇੱਕ ਕਰੀਏ, ਨਾ ਗੁਰੂ ਸਾਹਿਬ ਨੇ ਜਾਣ ਦੇਣਾ, ਨਾ ਸਿੱਖਾਂ ਨੇ ਜਾਣ ਦੇਣਾ। ਸਵੇਰੇ ਅੰਮ੍ਰਿਤ ਵੇਲੇ ਸੱਜਦਾ ਦੀਵਾਨ, ਤੇ ਗੁਰੂ ਸਾਹਿਬ ਵਿਸ਼ਰਾਮ ਕਰਨ ਤੋਂ ਬਾਅਦ ਦੀਵਾਨ ਵਿੱਚ ਹਾਜ਼ਰ ਹੁੰਦੇ ਨੇ ਨੇਮ ਨਿਭਾਉਣ ਤੋਂ ਬਾਅਦ। ਇੱਕ ਕੰਮ ਕਰੋ, ਇੱਕ ਫੱਟਾ ਸੀੜੀ ਤਿਆਰ ਕਰੋ। ਜਿਹੜੇ ਸਰੀਰ ਖੌਲੇ ਵਾਲਾ ਬੰਦਾ ਹੈ ਨਾ ਆਪਣੇ 'ਚ, ਉਹਨੂੰ ਫੱਟੇ ਦੇ ਉੱਤੇ ਲਟਾ ਦਿਓ, ਜਿਵੇਂ ਅਰਥੀ ਬਣਾਈ ਦੀ ਉੱਤੇ ਲਟਾ ਕੇ ਚਿੱਟਾ ਕੱਪੜਾ ਪਾ ਦਿਓ, ਕੱਪੜੇ ਨੂੰ ਲੀਰਾਂ ਨਾਲ ਘੁੱਟ ਕੇ ਬੰਨ ਦਿਓ, ਤੇ ਜਦੋਂ ਅੰਮ੍ਰਿਤ ਵੇਲਾ ਹੋਵੇ ਮੋਢੇ ਲਾ ਕੇ ਇਹਦੀ ਅਰਥੀ ਨੂੰ, ਤੇ ਰਾਮ ਨਾਮ ਦੇ ਗੀਤ, ਗੁਰੂ ਦਾ ਸ਼ਬਦ ਪੜ੍ਹਦੇ ਹਾਂ ਆਪਾਂ, ਅਰਥੀ ਚੁੱਕੇ ਹੋਏ ਸਾਰੇ ਦੇ ਸਾਰੇ ਅਰਥੀ ਦੇ ਬਹਾਨੇ ਆਨੰਦਪੁਰ ਤੋਂ ਬਾਹਰ ਨਿਕਲ ਜਾਈਏ। ਮਰੇ ਨੂੰ ਤਾਂ ਕਿਸੇ ਰੋਕਣਾ ਹੀ ਨਹੀਂ, ਕਿਉਂਕਿ ਜਦੋਂ ਪਤਾ ਲੱਗੇਗਾ ਵੀ ਮਰੇ ਹੋਏ ਨੂੰ ਫੂਕਣ ਚੱਲੇ ਨੇ, ਕਿੰਨੇ ਰੋਕਣਾ। ਇੱਕ ਤਰੀਕਾ ਜੇ ਇਸ ਢੰਗ ਨਾਲ ਨਿਕਲ ਜਾਓ, ਨਹੀਂ ਤੇ ਮਹਾਰਾਜ ਜੀ ਨੇ ਜਾਨ ਨਹੀਂ ਦੇਣਾ। ਵਕਤ ਜੰਗਾਂ ਜੁਗਦਾਂ ਦਾ ਬਣ ਗਿਆ, ਪਤਾ ਨਹੀਂ ਸਾਡੇ ਨਾਲ ਕੀ ਬਣੇ। ਇਹਨਾਂ ਜੀ ਗੱਲ ਉਹ ਮਨੋਤ ਮੰਤਰ ਪਕਾ ਲਿਆ। ਸਵੇਰੇ ਇੱਕ ਸੱਜਣ ਨੂੰ ਉੱਤੇ ਫੱਟੇ ਦੇ ਲਟਾ ਦਿੱਤਾ ਜੀ, ਚਿੱਟੇ ਕੱਪੜੇ ਨਾਲ ਉਹਦੇ ਤਨ ਨੂੰ ਢੱਕ ਦਿੱਤਾ, ਤੇ ਮੋਢਾ ਦੇ ਕੇ ਅਰਥੀ ਨੂੰ, ਤੇ ਸ਼ਬਦ ਪੜ੍ਹਦੇ ਜਾਣ, ਓੜਕ ਨਿਭਗੀ ਪ੍ਰੀਤ ਸੇਵਕ ਕੀ, ਓੜਕ ਨਿਭਗੀ ਪ੍ਰੀਤ, ਸ਼ਬਦ ਫਿਰ ਪ੍ਰੀਤ ਵਾਲੀ ਪੜ੍ਹਦੇ ਜਾਣ। ਜਦੋਂ ਇਹ ਪੜ੍ਹਦੇ ਹੋਏ ਸ਼ਬਦ, ਆਪੋ ਆਪਣਾ ਸਮਾਨ ਸਾਰਿਆਂ ਨੇ ਕੱਛੇ ਮਾਰਿਆ, ਕੱਪੜੇ ਕੁੱਪੜੇ ਵੀ ਵਾਪਸ ਕਿਹੜਾ ਆਉਣਾ ਆਪਾਂ, ਇਹ ਜਾਣ ਬੁੱਝ ਕੇ ਨਾ ਮਹਾਰਾਜ ਜੀ ਦੇ ਦਰਬਾਰ ਦੇ ਸਾਹਮਣੇ ਉਲੰਘੇ। ਇਹਦਾ ਮਤਲਬ ਇਹ ਸੀ ਵੀ ਕੋਈ ਸ਼ੱਕ ਵੀ ਨਾ ਕਰੇ, ਅਸੀਂ ਤਾਂ ਸਾਰੇ ਸਾਹਮਣੇ ਗਏ। ਜਦੋਂ ਉਹ ਸਾਹਮਣੇ ਉਲੰਘੇ ਤੇ ਆਵਾਜ਼ ਆਵੇ ਕਿ ਓੜਕ ਨਿਭੀ ਪ੍ਰੀਤ, ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਉੱਠ ਕੇ ਬਾਹਰ ਆ ਗਏ, ਸਾਰਿਆਂ ਨੂੰ ਆਵਾਜ਼ ਮਾਰ ਕੇ ਰੋਕ ਲਿਆ। ਕਹਿਣ ਲੱਗੇ ਰੁਕੋ ਬਈ, ਇਹ ਕੀ ਹੋਇਆ, ਤੁਸੀਂ ਕਿੱਥੇ ਜਾ ਰਹੇ ਹੋ? ਉਹ ਫਿਰ ਰੋ ਪਏ ਜੀ। ਕਹਿਣ ਲੱਗੇ ਸੱਚੇ ਪਾਤਸ਼ਾਹ, ਰਾਤ ਸਿੱਖ ਹੁਕਮ ਸੱਤ ਹੋਵਾ, ਇਹਦਾ ਮਤਲਬ ਰਾਤ ਚਲਾਣਾ ਕਰ ਗਿਆ, ਤੇ ਹਜ਼ੂਰ ਕਹਿੰਦੇ ਨੇ ਚਲਾਣਾ ਕੀਤਾ ਤੇ ਸਵੇਰੇ ਸਵੇਰੇ। ਕਹਿਣ ਲੱਗੇ ਇਹ ਸਿੱਖ ਕਹਿੰਦਾ ਸੀ ਮੈਂ ਨੇਮੀ ਖਾਂ ਕਿ ਮੇਰਾ ਸੰਸਕਾਰ ਅੰਮ੍ਰਿਤ ਵੇਲੇ ਹੀ ਕਰਿਆ ਜੇ, ਤੇ ਮਹਾਰਾਜ ਇਹ ਹੁਕਮ ਸੱਤ ਹੋਇਆ ਸਿੱਖ, ਅਸੀਂ ਅੰਮ੍ਰਿਤ ਵੇਲੇ ਹੀ ਇਹਦਾ ਸੰਸਕਾਰ ਕਰਨਾ। ਸਤਿਗੁਰੂ ਰੋਕ ਕੇ ਕਹਿਣ ਲੱਗੇ ਰੱਖੋ ਥੱਲੇ। ਹੁਣ ਅੰਦਰ ਥੋੜੇ ਜਿਹੇ ਸਨ ਡਰ ਲੱਗ ਪਏ ਵੀ ਮਹਾਰਾਜ ਪਤਾ ਨਹੀਂ ਹੁਣ ਕੀ ਬਣੇਗਾ। ਮੈਂ ਬੇਨਤੀ ਕੀਤੀ ਮਨ ਦਾ ਇਰਾਦਾ ਠੀਕ ਨਾ ਹੋਵੇ ਤੇ ਬਾਹਰ ਦੇ ਗਾਏ ਹੋਏ ਭਜਨ ਵੀ ਕਿਸੇ ਅਰਥ ਨਹੀਂ ਦੇਖ ਹੁੰਦੇ। ਹਜ਼ੂਰ ਨੇ ਕਿਹਾ ਰੋਕੋ ਥੱਲੇ ਰੱਖੋ ਇਹਨੂੰ। ਕਹਿਣ ਲੱਗੇ ਨਹੀਂ ਮਹਾਰਾਜ, ਜੇ ਇੱਥੇ ਰੁਕ ਗਏ ਤੇ ਅੰਮ੍ਰਿਤ ਵੇਲਾ ਸਮਾਂ ਨਿਕਲ ਜਾਣਾ। ਸਤਿਗੁਰੂ ਕਹਿੰਦੇ ਤੁਹਾਡੇ ਦੱਸਣ ਮੁਤਾਬਕ ਪ੍ਰੇਮੀ ਹੈ, ਰਾਤ ਹੁਕਮ ਸੱਤ ਹੋਇਆ ਚਲਾਣਾ ਕਰ ਗਿਆ, ਤੇ ਜੇ ਇਹਦਾ ਸੰਸਕਾਰ ਕਰਨਾ ਤੇ ਫਿਰ ਆਪਾਂ ਬਾਹਰ ਕਿਉਂ ਕਰਨੇ ਆ, ਇੱਥੇ ਲੱਕੜਾਂ ਲਿਓ, ਤੁਹਾਡੇ ਸਾਹਮਣੇ ਹੀ ਇੱਥੇ ਸੰਸਕਾਰ ਕਰ ਦਿੰਦੇ। ਹੁਣ ਜਿਹੜਾ ਉੱਤੇ ਜਿਉਂਦਾ ਪਿਆ ਸੀ ਉਹਦੇ ਖਾਨਿਓਂ ਗਈ ਵੀ ਮੇਰੇ ਨਾਲ ਕੀ ਬਣੇਗਾ। ਜਿਹਨਾਂ ਮੋਢਿਆਂ 'ਤੇ ਚੁੱਕਿਆ ਉਹ ਤਾਂ ਟਾਲਾ ਵੀ ਮਾਰ ਸਕਦੇ, ਅਤੇ ਜਿਹੜਾ ਉੱਤੇ ਲਟਾਇਆ ਉਹਦੇ ਮਨ 'ਚ ਉਹ ਬੋਲਿਆ ਨਹੀਂ ਅਜੇ, ਉਹ ਸੋਚਦਾ ਵੀ ਸ਼ਾਇਦ ਨਾਲ ਦੇ ਸਾਥੀ ਮੇਰਾ ਕੁਝ ਨਾ ਕੁਝ ਕੀ ਲਾਭ ਸੀਲਾ ਕਰਕੇ ਮਾਫ਼ੀ ਮੰਗ ਲੈਣਗੇ, ਗਲਤੀ ਸਵੀਕਾਰਨਗੇ। ਹੁਣ ਜਿਹਨਾਂ ਚੁੱਕਿਆ ਉਹਨਾਂ ਕਿਹਾ ਛੱਡੋ, ਪਰ ਆਪਾਂ ਝੂਠੇ ਕੋਈ ਪਾਉਣਾ, ਇਹ ਜਿਉਂਦਾ ਫੂਕਿਆ ਜਾਂਦਾ ਅਤੇ ਫੂਕਿਆ ਜਾਣ ਦੇ। ਯਾਦ ਰੱਖੋ ਜਦੋਂ ਬੰਦੇ ਦੀ ਨੀਅਤ ਰਾਸ ਨਾ ਹੋਵੇ ਉਦੋਂ ਬੰਦਾ ਕਦੀ ਵੀ ਕਿਸੇ ਦਾ ਨਹੀਂ ਜੇ ਬਣਦਾ। ਹਜ਼ੂਰ ਨੇ ਕਿਹਾ ਬੁਲਾਓ ਮੰਗਾਓ ਲੱਕੜਾ, ਇਹਦਾ ਸੰਸਕਾਰ ਕਰਨਾ। ਉਹ ਫਿਰ ਸ਼ਬਦ ਪੜ੍ਹੀ ਜਾਣ ਪਰ ਢਿੱਲੀ ਪੈ ਗਈ ਸੁਰ ਥੋੜ੍ਹੀ ਜਿਹੀ, ਓੜਕ ਨਿਭੀ ਪ੍ਰੀਤ ਸੇਵਕ ਕੀ, ਓੜਕ ਨਿਭੀ ਪ੍ਰੀਤ, ਲੱਕੜਾਂ ਆ ਗਈਆਂ। ਮੈਂ ਤੀਜੀ ਸਾਖੀ ਤਾਂ ਜ਼ਿਕਰ ਕੀਤਾ, 100 ਸਾਖੀ ਦਾ ਪੜ੍ਹਨ ਵਾਲੇ ਸੱਜਣ ਤਸਦੀਕ ਕਰ ਸਕਦੇ ਨੇ ਪੜ੍ਹ ਕੇ। ਲੱਕੜਾਂ ਆ ਗਈਆਂ ਜੀ, ਕੋਈ ਨਹੀਂ ਬੋਲਿਆ ਮਹਾਰਾਜ ਇਹ ਜਿਉਂਦਾ ਜੀ, ਅਸੀਂ ਕਪਟ ਕੀਤਾ। ਮਹਾਰਾਜ ਜੀ ਨੇ ਕਿਹਾ ਪਾਓ ਜੀ ਇਹਨੂੰ ਉੱਤੇ। ਸਤਿਗੁਰੂ ਜੀ ਨੇ ਹਜ਼ੂਰ ਦਾ ਹੁਕਮ ਹੋਇਆ, ਉਹਨਾਂ ਨੇ ਚੁੱਕ ਕੇ ਜਦੋਂ ਲੱਕੜਾਂ ਜੋੜੀਆਂ ਦੇ ਉੱਪਰ ਤਨ ਲਟਾਇਆ ਤੇ ਹੁਣ ਅਗਲਾ ਕੰਮ ਹੋਣਾ ਸੀ ਇਹਦੇ ਤਨ ਦੇ ਉੱਤੇ ਮੁੱਢੀਆਂ ਰੱਖਣ ਦਾ, ਲੱਕੜਾਂ ਰੱਖਣ ਦਾ। ਹੁਣ ਉਹ ਜਿਹੜਾ ਮਚਲਾ ਬਣ ਕੇ ਪਿਆ ਸੀ ਉਹਦੇ ਮਨ 'ਚ ਆਇਆ ਵੀ ਉੱਤੇ ਰੱਖ ਦਿੱਤੀਆਂ, ਜੇ ਹੁਣ ਵੀ ਨਾ ਮੈਂ ਬੋਲਿਆ ਤੇ ਮੈਨੂੰ ਲਾਂਬੂ ਲੱਗ ਜਾਣਾ। मैं जिंदा छड़ांगा। जदों आंदे ने उहदे ते लटाया ते इक्को दम वह दुशाले पाड़ के खप्पण पाड़ के दौड़ गया। हजूर सच्चे पातशाह जी कहन लगे ए की ए पखंड ए कपट कादे ली, चलण वाला तां चला गया। ते उहने जांदिआं कह दिता महाराज इकला मैं नहीं, ये सारियां ने मैनू तां मुर्दा बनाया सी कि गुरु नूं भुलेखे विच पाओ ते इसे बहाने बाहर निकल जाओ, गुरु नूं किहड़ा पता लगना। हजूर ने सुन तो बाद क्या कहन लगे जिस दिन तुसी पहले दिन गाया सी मैं उस दिन ही कहा सी कि सिक्खी बहुत दूर दी है, जीवन बहुत दूर दा है। कमाल दी गल, जदों वह बंदा दौड़िया ते बाकी साथियों ने कह दिता महाराज गुरु तां पर्दे ढकदा है। वेखो चलाकी बंदा किन्नी वरदा, गुरु तां पर्दे ढकदा ते तुसी सानू रोक के साडे पर्दे नशर कर दिते, तुसी साडे पर्दे चुक दिते। हजूर ने कहा चेते रखियो जे मैं अज ना रोकदा ते तुसी घरां भी जाके कहना सी जैसे खम वैसा गुरु, जे गुरु अंदर दी जानदा ते सानू क्यों ना रोक लेंदा। तुहाडे मन च शंके बनने सन कि गुरु नूं जे साडे अंदर दा पता सी ते सानू रोक लेंदा। कहन लगे हजूर ने फरमाया भले पुरखो जीवन बड़ा कीमती है, मैं तां रोकिया तुहाडे अंदर दे शंके निपट जान मिट जान, तुहाडे अंदर किते ए ना फुरना आ जाए कि गुरु कुछ भी नहीं जानता। उत्थे हजूर दा इक सवैया है जी जिहड़ी आ व्याख्या गुरदेव दे सलोक दी करन विच सहायक है। नानक मिलदिआं ढिल ना होवी जे नीयत रास करे। वह सवैया गुरदेव ने जो कहा वह कह रोवत रीज पर है गुरदेव मूवे को रोवत ग्राम की नारी। जे कल्ला रोण नाल परमात्मा खुश हुंदा होवे ते सच्ची गल साडा अज बण वी कामे हो जा गया। अज कोई रवाई जांदा, कोई सुना सुना के हसाई जांदा, कोई टावा टावा है प्यारिया जिहड़ा सुत्या होया नूं जगाई जांदा। हजूर ने उहनां नूं जगाया। रोवत रीज पर है गुरदेव मूवे को रोवत ग्राम की नारी। कीर्तन ते जो रीज पर है कीर कपोत पुकार उचारी। नावे दादर मोनशो ब्रिस्क है बानर जंगल बांस बनारी। प्रीत प्रतीत की लेश बिना सिख पंडित गायक जावत खारी। कहन लगे प्यारे हो जे रोण नाल रब खुश हुंदा वे नीयत माड़ी होवे ते नौजवान की मौत ते बीबियां बहुत रोंदियां ने पर कदी वह जींदा नहीं होया। जे तुसी कहो सी सवेरे सवेरे गाने हैं, सवेरे उठन तो पहला चिड़िया भी चहकदियां ने कबूतर भी बोलते हैं। हजूर कहन लगे जे नीयत रास तो बिना कहो मैं रोज इशनान करना। हजूर कहने डड्डू रोज नांदा है। जे तू कह मैं तो किसी नाल बोलदा नहीं चुप करी बैठा। हजूर कहने जे नीयत माड़ी होवे तो चुप नाल भी कुछ नहीं बनता क्योंकि रुक तो सारी जिंदगी चुप ही दुनिया तो चला जाता। रोवत रीज पर है गुरदेव मूवे को रोवत ग्राम की नारी। कीर्तन ते जो रीज पर है कीर कपोत पुकार उचारी। नावे दादर मोनसो ब्रिश है जंगल बानर बांस बनारी। प्रीत प्रतीत की लेश बिना सिख पंडित गायक जावत खारी। गवैया होवे विद्वान होवे इवन के सिख भी होवे जे अंदर दी नीयत रासनी ते गाउंदा होया भी सब कुछ गवा गया। मैं सतगुरु दे शब्द पढ़ रहा सां ते गुरु रामदास दी मैं तुक जरूर सांझी कर दिन। अगला श्लोक विचारन तो पहला पहला श्लोक सी घर की मुंद विदेश पिर नित झूरे संभाले। परमात्मा घर विच है ते जीव इस्त्री समझदी ओ परदेश विच कै। झूरदी भी रोज कै ते याद भी उहनू करदी। पर हजूर कहिंदे ने मिलदिआं देरी नहीं लगेगी जे नीयत रास करे। सतगुरु गुरु रामदास जी दीआं इक तुक है ते मेरा ख्याल है वह सानू हजूर दे पुरब वाले दिन क्योंकि आप संगतां हजूर दा कल नू पुरब बनाया जाना है। अज सच्चे पातशाह जी दा नगर कीर्तन सतगुरु जी दे इस दरबार तो प्रारंभ होना है। एक बेनती मैं जरूर करनी किसे दे ला के नहीं देखो किन्नी सफाई आपां करने लंगर दे विच सफाई। मैनू भी तकरीबन मसकीन साहब जी तो बाद इस शायद मेरा ख्याल दसवां साल है हजूर दे इस दरबार दे पुरब की हाजरी भरदे। एक बेनती करांगा लंगर लाओ ਸਤਿਗੁਰੂ ਦਾ ਪੁਰਬ ਹੈ ਜੀ ਸਦਕੇ, ਪਰ ਸਫਾਈ ਦਾ ਧਿਆਨ ਜ਼ਰੂਰ ਰੱਖਿਓ। ਤੁਸੀਂ ਧਿਆਨ ਨਾਲ ਦੇਖੋਗੇ ਪੁਰਬ ਤੋਂ ਅੱਗੇ ਅੱਗੇ ਤਾਂ ਸਫਾਈ ਸਾਰੇ ਕਰ ਰਹੇ ਹਾਂ, ਅਤੇ ਪਿੱਛੇ ਜਿੰਨੇ ਡੂਨੇ, ਜਿੰਨੇ ਕਾਗਜ਼, ਜਿੰਨੇ ਗਲਾਸ ਸੱਟੀ ਜਾਂਦੇ ਹਾਂ। ਗੁਰੂ ਕਹਿੰਦੇ ਨੇ ਜੇ ਤੂੰ ਪਰਕਰਮਾ ਵਿੱਚ ਇੱਥੇ ਇੰਨਾ ਝਾੜੂ ਲਾਉਂਦਾ, ਜਿੱਥੇ ਗੁਰੂ ਕੀਆਂ ਸੰਗਤਾਂ ਦਾ ਨਗਰ ਕੀਰਤਨ ਲੰਘਦਾ ਚੇਤੇ ਰੱਖੀ, ਉੱਥੇ ਪਿੱਛੇ ਵੀ ਸਫਾਈ ਜ਼ਰੂਰ ਕਰੀ ਜਾਈ। ਇਹ ਠੀਕ ਹੈ ਪਿੱਛੇ ਚੱਲਦੇ ਨੂੰ ਸ਼ਾਇਦ ਲੋਕ ਇੰਨੇ ਨਹੀਂ ਦੇਖਣਗੇ, ਪਰ ਪਿੱਛੇ ਸਫਾਈ ਕਰਨ ਵਾਲੇ ਨੂੰ ਗੁਰੂ ਰਾਮਦਾਸ ਜ਼ਰੂਰ ਦੇਖੇਗਾ। ਮੇਰੀ ਬੇਨਤੀ ਹੈ ਤੁਹਾਡੇ ਚਰਨਾਂ 'ਚ, ਕਿਉਂਕਿ ਜਦੋਂ ਸਵੇਰੇ ਸੰਗਤ ਲੰਘਦੀ ਇੱਥੋਂ, ਤੁਸੀਂ ਦੇਖੋਗੇ, ਮੇਰਾ ਖਿਆਲ ਮੇਰੀ ਬੇਨਤੀ ਮੰਨੀ ਜਾਏਗੀ, ਉਸ ਵਕਤ ਇਹਨਾਂ ਚਾਰ ਚੁਪੇੜੇ ਕੂੜਾ ਕਰਕਟ ਪਿਆ ਹੁੰਦਾ, ਨਹੀਂ ਇਹ ਸੱਚੀ ਸਰਕਾਰ ਦਾ ਘਰ ਹੈ, ਅੰਦਰ ਦੀ ਨੀਅਤ ਰਾਸ ਵੀ ਅਤੇ ਬਾਹਰ ਦੀ ਵੀ ਸਫਾਈ। ਮੈਂ ਬੇਨਤੀ ਕਰਨ ਲੱਗਾ, ਜਿਹੜੀ ਧੰਨ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਹੈ, ਹਜ਼ੂਰ ਨੇ ਫਰਮਾਇਆ ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ। ਇਹਦਾ ਮਤਲਬ ਕਿ ਕੋਈ ਸਿੱਖੀ ਦੇ ਬਾਣੀ 'ਚ ਕਪਟ ਕਰਦਾ ਹੈ, ਅੰਦਰ ਦੀ ਨੀਅਤ ਰਾਸ ਨਹੀਂ ਹੈ ਗੁਰਸਿੱਖ ਕਹਾਂਦਾ, ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ, ਨਿਕਪਟ ਕਮਾਵੋ ਹਰ ਕੀ ਹਰ ਕਾਲ, ਕਪਟ ਰਹਿਤ ਹੋ ਕੇ ਕਰੋ ਸੇਵਾ, ਪੜ੍ਹੋ ਬਾਣੀ ਤੇ ਕੀ ਫਲ ਮਿਲੇਗਾ, ਨਿਖਾਲ ਨਿਖਾਲ ਨਿਖਾਲ। ਜਿਹੜਾ ਕਪਟ ਨੂੰ ਛੱਡ ਕੇ ਸੇਵਾ ਤੇ ਸਿਮਰਨ ਕਰੇਗਾ ਉਹ ਜ਼ਿੰਦਗੀ ਵਿੱਚ ਨਿਹਾਲ ਹੋ ਜਾਏਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਨੇ ਅੱਜ ਪਹਿਲਾ ਸ਼ਲੋਕ ਜੋ ਸਾਨੂੰ ਬਖਸ਼ਿਸ਼ ਕੀਤਾ, ਇੱਕ ਇੱਕ ਸ਼ਲੋਕ ਔਰ ਪੌੜੀ। ਸ਼ਲੋਕ ਭਾਈ ਸਾਹਿਬ ਫਿਰ ਦੁਬਾਰਾ ਪੜ੍ਹਦੇ ਆ, ਗੁਰਮੁਖ ਪਿਆਰੇ ਅਸੀਂ ਆਖਰੀ ਅਰਥ, ਕਿਉਂਕਿ ਸਾਰੀ ਕਥਾ ਦਾ ਮਤਲਬ ਇਹ ਵੇ ਕਿ ਜਿਹੜਾ ਹੁਕਮਨਾਮਾ ਹੈ ਉਹ ਸੁਣਨ ਵਾਲੇ ਤੇ ਬੋਲਣ ਵਾਲੇ ਨੂੰ ਸਮਝ ਪਵੇ।
ਪਰ ਹੀ ਮੰਦ ਵਦੇਸ਼ ਪੈਰ ਨਿਤ ਝੂਰੇ ਸੰਭਾਲੇ।
ਦਾਸ ਫਿਰ ਅਰਥ ਕਰ ਦੇਵੇ, ਕਰ ਹੀ ਮੰਦ ਵਦੇਸ਼ ਪੈਰ। ਕਰ ਹੀ ਦਾ ਮਤਲਬ ਪਰਿਪੂਰਨ ਪਰਮਾਤਮਾ ਘਰ ਵਿੱਚ ਹੈ, ਮੰਦ ਨੇ ਇਸਤਰੀ ਨੇ ਜਗਿਆਸੂ ਨੇ ਦੇ ਅਰਥ ਕਰ ਲਈ ਸੌਖੀ। ਜਗਿਆਸੂ ਨੇ ਵਿਦੇਸ਼ ਪਿਰ ਇਹ ਸਮਝਿਆ ਉਹ ਤਾਂ ਮੇਰੇ ਤੋਂ ਬੜਾ ਦੂਰ ਹੈ। ਨਿਤ ਝੂਰੇ ਜਪਦੀ ਵੀ ਹੈ ਤੇ ਝੂਰਦੀ ਵੀ ਹੈ ਕਿ ਦੇਖੋ ਜੀ ਇੰਨੇ ਸਾਲ ਹੋ ਗਏ ਦਰਸ਼ਨ ਨਹੀਂ ਹੋਏ, ਇੰਨੇ ਸਾਲ ਹੋ ਗਏ ਰਸ ਨਹੀਂ ਬਣਿਆ। ਨਿਤ ਝੂਰੇ ਸੰਭਾਲੇ, ਯਾਦ ਵੀ ਕਰਨਾ ਤੇ ਝੂਰੀ ਜਾਣਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਆ ਮੁੰਦ ਮੈਂ ਤੈਨੂੰ ਦੱਸਾਂ ਕਿਉਂ ਨਹੀਂ ਤੈਨੂੰ ਦਰਸ਼ਨ ਹੁੰਦੇ ਪਏ, ਕਿਉਂ ਤੇਰਾ ਆਤਮਕ ਜੀਵਨ ਖੜੋਤ ਵਿੱਚ ਤਰੱਕੀ ਕਿਉਂ ਨਹੀਂ ਕਰ ਰਿਹਾ। ਅਗਲਾ ਬਚਨ ਹਜ਼ੂਰ ਨੇ ਬਖਸ਼ਿਸ਼ ਕੀਤਾ ਹੈ,
ਮਿਲਦਿਆਂ ਢਿੱਲ ਨਾ ਹੋਵੇ ਜੇ ਨੀਅਤ ਰਾਸ ਕਰੇ।
ਮਿਲਦਿਆਂ ਢਿੱਲ ਨਾ ਹੋਵੇ, ਬਿਲਕੁਲ ਦੇਰੀ ਨਹੀਂ। ਹੁਣ ਇਹ ਬਚਨ ਆਦਿ ਗੁਰੂ ਜੀ ਦਾ ਹੈ, ਏਡਾ ਵੱਡੀ ਗਵਾਹੀ ਹੈ। ਮਿਲਦਿਆਂ ਬਿਲਕੁਲ ਢਿੱਲ, ਕੋਈ ਮੇਰੇ ਵੱਲੋਂ ਦੇਰੀ ਨਹੀਂ। ਗੁਰੂ ਨਾਨਕ ਸਾਹਿਬ ਬਚਨ ਕਰਦੇ ਨੇ ਤੂੰ ਪੁਕਾਰ ਨੀਅਤ ਰਾਸ ਕਰਕੇ, ਮੈਂ ਬਿਲਕੁਲ ਦੇਰੀ ਨਹੀਂ ਲਾਵਾਂਗਾ। ਮੈਂ ਕਰਾਂ ਕੀ? ਹਜ਼ੂਰ ਦੇ ਬਚਨਾਂ ਰਾਹੀਂ ਗੁਰੂ ਜੀ ਅੰਦਰ ਆਉਣਾ ਚਾਹੁੰਦੇ ਨੇ, ਪਰ ਅੰਦਰ ਦੀ ਨੀਅਤ ਦੇ ਦਰਵਾਜ਼ੇ ਇਹੋ ਜਿਹੇ ਨੇ ਗੁਰੂ ਲਈ ਖੁੱਲ੍ਹਦੀ ਨਹੀਂ ਪਏ। ਮਿਲਦਿਆਂ ਢਿੱਲ ਨਾ ਹੋਵੇ, ਕੋਈ ਦੂਰੀ ਨਹੀਂ, ਕੋਈ ਦੇਰੀ ਨਹੀਂ, ਨਾ ਦੂਰੀ ਅਤੇ ਨਾ ਦੇਰੀ। ਦੇਖੋ ਹਨੇਰਾ ਜਿੰਨਾ ਮਰਜ਼ੀ ਪੁਰਾਣਾ ਹੋਵੇ, ਇੱਕ ਕਮਰਾ ਜਾਂ ਇੱਕ ਤਹਿਖਾਨਾ, ਇੱਕ ਭੋਰਾ, ਇੱਕ ਬੇਸਮੈਂਟ ਸ਼ਬਦ ਵਰਤ ਲਈ, ਕਈ ਸਾਲਾਂ ਦੀ ਬੰਦ ਪਈ ਹੈ, ਕੁੱਪ ਹਨੇਰਾ ਉਹਦੇ ਵਿੱਚ ਹੈ। ਅਤੇ ਜੇ ਆਪਾਂ ਕਹੀਏ ਵੀ ਇਹ ਤਾਂ ਦਰਵਾਜ਼ਾ 600 ਸਾਲ ਦਾ ਬੰਦ, 6 ਸਦੀਆਂ ਦੀ ਬੰਦ ਹੈ ਬੇਸਮੈਂਟ, ਅਤੇ ਸਿਆਣਾ ਕਹੇਗਾ 6 ਸਦੀਆਂ ਦਾ ਹਨੇਰਾ ਹੈ, ਪਰ 6 ਸਦੀਆਂ ਨਹੀਂ ਲੱਗਦੀਆਂ ਹਨੇਰਾ ਦੂਰ ਕਰਨ ਨੂੰ, ਦੀਵਾ ਬਲਣ ਦੀ ਦੇਰ ਏ, 6 ਸਦੀਆਂ ਦਾ ਹਨੇਰਾ ਚਲਾ ਜਾਏਗਾ ਨੀਅਤ ਰਾਸ ਕਰਨ ਦੀ ਜੇਰ ਏ, ਅਤੇ ਕਰੋੜਾਂ ਜਨਮਾਂ ਦੀ ਦੂਰੀ ਮਿਲਾਪ ਵਿੱਚ ਬਦਲ ਜਾਏ। ਦੀਵਾ ਬਲੇ ਅੰਧੇਰਾ ਜਾਏ, ਮਿਲਦਿਆਂ ਢਿੱਲ ਨਾ ਹੋਵੇ, ਕੋਈ ਦੇਰੀ ਨਹੀਂ ਜੇ ਨੀਅਤ ਰਾਸ ਕਰੇ। ਮੈਂ ਆਪਣੇ ਮਨ ਨੂੰ ਸਮਝਾ ਰਿਹਾ, ਮਨਾ ਨੀਅਤ ਰਾਸ ਕਰ, ਮਨ ਦਾ ਇਰਾਦਾ ਬਣਾ ਮੈਂ ਸਾਈਂ ਨੂੰ ਪਾਉਣਾ, ਮਨ ਦਾ ਇਰਾਦਾ ਬਣਾ ਮੈਂ ਗੁਰੂ ਰਾਮਦਾਸ ਦੀ ਖੁਸ਼ੀ ਲੈਣੀ ਹੈ, ਮਨ ਦਾ ਇਰਾਦਾ ਬਣਾ ਮੈਂ ਸਤਿਗੁਰੂ ਦੇ ਚਰਨਾਂ ਵਿੱਚ ਲੀਡ ਹੋਣਾ। ਤੂੰ ਨੀਅਤ ਰਾਸ ਕਰਕੇ ਤੁਰ, ਤੇ ਗੁਰੂ ਰਾਮਦਾਸ ਪਰਕਰਮਾ ਵਿੱਚ ਖਲੋਤਾ ਤੇਰੀ ਇੰਤਜ਼ਾਰ ਕਰਦਾ, ਪਰਦਾ ਹਟਾ ਦੇ। ਹੁਣ ਅੱਗੇ ਸਤਿਗੁਰੂ ਮਹਾਰਾਜ ਜੀ ਨੇ ਉਸ ਅਵਸਥਾ ਨੂੰ ਬਿਆਨ ਕੀਤਾ ਜਿਹਦੇ ਵਿੱਚ ਰੱਬ ਦੇ ਦਿੱਤਾ ਤੇ ਗੁਰੂ ਬੜਾ ਚੰਗਾ, ਜੇ ਨਾ ਦਿੱਤਾ ਤੇ ਕਹਿ ਦਿੱਤਾ ਮੈਂ ਨਹੀਂ ਮੱਥਾ ਟੇਕਣ ਆਉਣਾ। ਇਹ ਕੋਈ ਸਿੱਖੀ ਨਹੀਂ, ਆਓ ਹਜ਼ੂਰ ਦਾ ਦੂਜਾ ਸ਼ਲੋਕ ਧੰਨ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਸਰਵਣ ਕਰੀਏ।
ਮਹੱਲਾ ਪਹਿਲਾ ਨਾਨਕ ਗਾਲੀ ਕੂੜੀਆਂ ਬਾਜ ਪਰੀਤ ਕਰੇ।
ਨਾਨਕ ਗਾਲੀ ਕੂੜੀਆਂ ਬਾਜ ਪ੍ਰੀਤ ਕਰੇ, ਇਹਦੇ ਅਰਥ ਕਰੀਏ ਬਾਜ ਪ੍ਰੀਤ ਕਰੇ। ਪ੍ਰਭੂ ਦੀ ਪ੍ਰੀਤ ਤੋਂ ਬਿਨਾਂ, ਪਰਮਾਤਮਾ ਦੀ ਮੁਹੱਬਤ ਤੋਂ ਬਿਨਾਂ, ਗੁਰੂ ਨੂੰ ਕੀਤੇ ਹੋਏ ਇਸ਼ਕ ਤੋਂ ਬਿਨਾਂ ਨਾਨਕ ਗਾਲੀ ਕੂੜੀਆਂ, ਉਹ ਹਰ ਗੱਲ ਝੂਠੀ ਹੈ, ਫਿੱਕੀ ਹੈ, ਬੇਰਸੀ ਹੈ। ਪਿਆਰਿਓ, ਜਿੱਥੇ ਪਰਮਾਤਮਾ ਦੀ ਪ੍ਰੀਤ ਨਹੀਂ, ਜਿੱਥੇ ਪਰਮਾਤਮਾ ਦਾ ਪਿਆਰ ਨਹੀਂ, ਹਜ਼ੂਰ ਕਹਿੰਦੇ ਨੇ ਨਾਨਕ ਗਾਲੀ ਕੂੜੀਆਂ ਬਾਜ ਪ੍ਰੀਤ ਕਰੇ। ਜੇ ਤੇਰੇ ਜ਼ਬਾਨ ਵਿੱਚ ਤੇਰੇ ਅੰਦਰ ਪਿਆਰ ਨਹੀਂ, ਤੇ ਤੇਰੇ ਜ਼ਬਾਨ ਦੀਆਂ ਕੀਤੀਆਂ ਗੱਲਾਂ ਵੀ ਕੂੜੀਆਂ ਬਣ ਜਾਣਗੀਆਂ। ਇਸੇ ਨੂੰ ਸਤਿਗੁਰੂ ਨੇ ਕਿਹਾ, ਇੱਕ ਫਿਰੈ ਕਨੇਰੇ ਕਰੈ ਗੱਲਾਂ, ਗੱਲੀ ਕਿਨੈ ਨਾ ਪਾਇਆ, ਨੰਨੈ ਨਾ ਭੋਗ ਨਿਤ ਭੋਗੈ। ਉਹਦੇ ਦਿੱਤੇ ਰੋਜ਼ ਭੋਗ ਭੋਗਨੇ ਆ, ਸਭ ਕੁਝ ਹੰਡਾਨੇ ਆ, ਨਾ ਡੀਠਾ ਨਾ ਸੰਭਲਿਆ, ਗੱਲੀ ਖਾਂ ਸੁਹਾਗਣ ਭੈਣੇ ਕੰਤ ਨਾ ਕਬੂ ਮੈਂ ਮਿਲਿਆ। ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਪਰ ਅਸੀਂ ਚੰਗੀਆਂ ਮਹਾਰਾਜ ਕਹਿੰਦੇ ਨਹੀਂ, ਨਾਨਕ ਗਾਲੀ ਕੂੜੀਆਂ, ਉਹ ਝੂਠੀਆਂ ਗੱਲਾਂ ਨੇ, ਉਹ ਫਰੇਬ ਵਾਲੀਆਂ ਗੱਲਾਂ ਨੇ, ਉਹ ਕਪਟ ਵਾਲੀਆਂ ਗੱਲਾਂ ਨੇ। ਕਿਹੜੀਆਂ? ਬਾਜ ਪ੍ਰੀਤ ਕਰੇ, ਜਿਨ੍ਹਾਂ ਗੱਲਾਂ ਵਿੱਚ ਪਿਆਰੇ ਦੀ ਪ੍ਰੀਤ ਨੇ। ਗੁਰੂ ਸਾਹਿਬ ਦਾ ਇੱਕ ਸਲੋਕ ਹੈ ਜੀ ਗੁਰੂ ਗ੍ਰੰਥ ਸਾਹਿਬ ਵਿੱਚ, ਹਜ਼ੂਰ ਨੇ ਫਰਮਾਇਆ ਕਿ ਜਾਲੋਂ ਐਸੀ ਰੀਤ, ਉਹ ਬੋਲ, ਉਹ ਰੀਤ, ਉਹ ਕਰਮ ਸਾਰੇ ਮੈਂ ਫੂਕ ਦਿਆਂ ਜਿਨ੍ਹਾਂ ਵਿੱਚੋਂ ਮੇਰੇ ਪਿਆਰੇ ਦੀ ਯਾਦ ਵਿਸਰਦੀ ਹੋਵੇ। ਜਾਲੋਂ ਐਸੀ ਰੀਤ, ਜਿਤ ਮੈਂ ਪਿਆਰਾ ਵਿਸਰੈ, ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਛੇਤੀ ਪਤ ਰਹੇ। ਜਿਸ ਕਰਮ ਵਿੱਚੋਂ ਸਾਈ ਦਾ ਪਿਆਰ ਭੁੱਲਦਾ, ਫੂਕ ਦੇ ਉਹਨਾਂ ਕਰਮਾਂ ਨੂੰ, ਉਹ ਹੀ ਪ੍ਰੀਤ ਚੰਗੀ ਜਿੱਥੇ ਪਰਮਾਤਮਾ ਦੀ ਯਾਦ ਆਉਂਦੀ ਹੈ। ਹਜ਼ੂਰ ਸੱਚੇ ਪਾਤਸ਼ਾਹ ਪਹਿਲੀ ਤੁਕ ਵਿੱਚ ਕਹਿ ਰਹੇ ਨੇ, ਉਹ ਗੱਲਾਂ ਝੂਠੀਆਂ ਨੇ ਜਿੱਥੇ ਸਾਈਂ ਦੀ ਪ੍ਰੀਤ ਨਹੀਂ।
ਟਿਚਰ ਜਾਣੈ ਭਲਾ ਕਰ ਜਿਚਰ ਲੇਵੈ ਦੇ।
ਸਤਿਗੁਰੂ ਕਹਿੰਦੇ ਨੇ ਟਿਚਰ ਜਾਣੈ ਭਲਾ ਕਰ ਜਿਚਰ ਲੇਵੈ ਦੇ। ਅਖਰੀ ਅਰਥ ਥੋੜੇ ਜਿਹੇ ਵਾਚਨ ਲਈ, ਟਿਚਰ ਜਾਣੈ ਭਲਾ ਕਰ, ਇਹਦਾ ਮਤਲਬ ਓਨੀ ਦੇਰ ਤਾਂ ਕਹਿੰਦਾ ਮੇਰਾ ਗੁਰੂ ਬੜਾ ਚੰਗਾ ਹੈ, ਮੇਰਾ ਰੱਬ ਬੜਾ ਭਲਾ ਹੈ, ਮੇਰਾ ਮੁਰਸ਼ਦ ਬੜਾ ਦਿਆਲੂ ਹੈ। ਕਿੰਨੀ ਦੇਰ ਤੱਕ? ਹਜ਼ੂਰ ਕਹਿੰਦੇ ਨੇ ਭਾਈ ਜਿਚਰ ਲੇਵੈ, ਜਿੰਨੀ ਦੇਰ ਤੱਕ ਉਹਦੇ ਤੋਂ ਲੈ ਰਿਹਾ ਦਾਤਾਂ। ਦੇਹ ਦਾ ਅਰਥ ਕਰਾਂਗੇ ਦੇਹ ਨਹੀਂ, ਦੇ ਜਿੰਨੀ ਦੇਰ ਤੱਕ ਪਰਮਾਤਮਾ ਦੇ ਰਿਹਾ ਹੈ ਓਨੀ ਦੇਰ ਤੱਕ ਉਹਨੂੰ ਕਹਿੰਦਾ ਭਲਾ, ਬੜਾ ਚੰਗਾ ਜੀ ਮੈਨੂੰ ਭਾਗ ਲਾਇਆ ਪਿਆ। ਓਨੀ ਦੇਰ ਤੱਕ ਚੰਗਾ ਜਿੰਨੀ ਦੇਰ ਤੱਕ ਪ੍ਰਭੂ ਦਿੰਦਾ ਤੇ ਮਨੁੱਖ ਲੈਂਦਾ, ਤੇ ਜਿੱਦਣ ਪਰਮਾਤਮਾ ਇਹਨੂੰ ਦਾਤ ਨਾ ਦੇ, ਹਜ਼ੂਰ ਕਹਿੰਦੇ ਨੇ ਉਦਨ ਭਲਾ ਕਹਿਣ ਦੀ ਥਾਂ ਸੱਚੀ ਗੱਲ ਹੈ ਕਿ ਗੁਰੂ ਤੋਂ ਮੂੰਹ ਮੋੜ ਕੇ ਚਲਾ ਜਾਂਦਾ। ਇਸ ਸਲੋਕ ਤੇ ਵੀ ਮੈਂ ਮਿੰਟ 5-7 ਤੁਹਾਡੇ ਜ਼ਰੂਰ ਲੈਣੇ ਨੇ ਇਹਦੇ ਅਰਥਾਂ ਦੇ ਵਿਸਤਾਰ ਦੇ ਲਈ। ਗੁਰਮੁਖੋ, ਵੈਸੇ ਤਾਂ ਬੰਦੇ ਦਾ ਜ਼ਿਆਦਾਤਰ ਫਿਤਰਤ ਸੁਭਾਅ ਇਹ ਵੇ ਬੰਦਿਆਂ ਦਾ, ਹਰ ਬੰਦਾ ਕਿਸੇ ਨਾਲ ਜੁੜਦਾ ਉਹਦਾ ਕੋਈ ਨਾ ਕੋਈ ਸਵਾਰਥ ਹੁੰਦਾ, ਬੜੀ ਸਪਸ਼ਟ ਗੱਲ ਹੈ, ਸਾਰਿਆਂ ਨਹੀਂ ਲਈ ਪਰ ਬਹੁਤਾਤ ਵਿੱਚ। ਜਿੰਨੀ ਦੇਰ ਤੱਕ ਮੰਨ ਲਓ ਆਪ ਕਿਸੇ ਦੀ ਮਦਦ ਕਰ ਰਹੇ ਹੋ, ਤੁਸੀਂ ਮਦਦ ਕਰੀ ਜਾਓ, ਓਨੀ ਦੇਰ ਤੱਕ ਜਿੱਥੇ ਬੈਠੇਗਾ ਤੁਹਾਨੂੰ ਚੰਗਾ ਕਹੇਗਾ, ਪਿੱਠ ਪਿੱਛੇ ਵੀ ਚੰਗਾ ਕਹੇਗਾ। ਅਤੇ ਜਿਸ ਦਿਨ ਆਪ ਜੀ ਹੱਥ ਖਿੱਚੋਗੇ, ਜਿਹੜਾ ਬੰਦਾ ਥਾਂ ਥਾਂ 'ਤੇ ਤੁਹਾਡੇ ਸੋਹਲੇ ਗਾਉਂਦਾ ਸੀ, ਤੁਹਾਡੀ ਸਾਡੀ ਸਿਫਤ ਕਰਦਾ ਸੀ, ਜਿੱਦਣ ਹੱਥ ਪਿੱਛੋਂ ਖਿੱਚੋਗੇ ਸੱਚੀ ਗੱਲ, ਉਹੀ ਬੰਦਾ ਜਿੱਥੇ ਬੈਠੇਗਾ ਰੱਜ ਕੇ ਬਦਨਾਮੀ ਕਰੇਗਾ, ਕਿਉਂਕਿ ਸਵਾਰਥੀ। ਜਿੰਨੀ ਦੇਰ ਤੱਕ ਖਾਣ ਪਾਣ ਨੂੰ ਮਿਲੇਗਾ ਗੀਤ ਗਾਏਗਾ, ਅਤੇ ਜਿੱਦਣ ਹੱਥ ਪਿੱਛਾ ਖਿੱਚੋਗੇ ਖੂਨ ਦਾ ਰਿਸ਼ਤਾ ਵੀ ਲੋਕਾਂ ਵਿੱਚ ਭੰਡਣ ਲੱਗ ਪਏਗਾ, ਛੱਡੋ ਜੀ ਉਹ ਤਾਂ ਬੰਦਾ ਹੀ ਬੜਾ ਬੇਈਮਾਨ ਹੈ, ਮੈਨੂੰ ਤਾਂ ਪਤਾ ਹੀ ਹੋਣ ਲੱਗਾ, ਪਤਾ ਹੁਣ ਤਾਂ ਲੱਗਾ ਕਿਉਂਕਿ ਤੇਰੇ ਤੋਂ ਹੱਥ ਖਿੱਚ ਲਏ ਇਹਨੂੰ। ਵੈਸੇ ਗੁਰਦੇਵ ਨੇ ਤਾਂ ਬਾਣੀ ਵਿੱਚ ਕਿਹਾ, ਮਨ ਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਉਹਨਾਂ ਦਾ ਸੰਬੰਧ ਸੁੱਖ ਨਾਲ ਹੈ। ਮਨ ਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਏਨ ਬੰਧ, ਜਿੱਚਰ ਪਹਿਨਣ ਖਾਮਣੇ, ਕੱਲਾ ਰੱਬ ਨੂੰ ਨਹੀਂ ਬੰਦਾ ਬੰਦੇ ਨੂੰ ਇਸ ਤਰ੍ਹਾਂ ਕਹਿੰਦਾ, ਜਿੰਨੀ ਦੇਰ ਤੱਕ ਖਾਣ ਪਾਣ ਨੂੰ ਦਿਓ, ਜਿੱਚਰ ਪਹਿਨਣ ਖਾਵਣੇ, ਤਿੱਚਰ ਰੱਖਣ ਗੰਢ, ਗੰਢਦਾਰ ਤੇ ਸੰਬੰਧ ਰੱਖਣਗੇ। ਜਿਤ ਦਿਨ ਕਿਛੂ ਨਾ ਹੋਵੇ, ਜਿੱਦਣ ਤੁਸੀਂ ਕਹਿ ਦਿਓ ਨਹੀਂ ਭਾਈ ਸੱਜਣਾ ਅੱਜ ਮੇਰੇ ਕੋਲ ਨਹੀਂ, ਤਿੱਤ ਦਿਨ ਬੋਲਣ ਗੰਧ, ਤੇ ਇੰਨੇ ਸਾਲਾਂ ਦੀ ਦਿੱਤੀ ਕੋਈ ਦਾਤ, ਇੱਕ ਖਿਨ ਵਿੱਚ ਜ਼ਬਾਨ ਭੈੜੀ ਬੋਲ ਬੋਲ ਕੇ ਲੋਕਾਂ ਵਿੱਚ ਕੂ ਪ੍ਰਚਾਰ ਸ਼ੁਰੂ ਕਰ ਦੇਣਗੇ, ਨਹੀਂ ਜੀ ਇਹ ਬੰਦਾ ਚੰਗਾ ਨਹੀਂ। ਹੁਣ ਇਹੀ ਸਾਡਾ ਸੁਭਾਅ ਹੈ ਆਮ ਤੌਰ 'ਤੇ ਲੋਕਾਂ ਦਾ। ਮੈਂ ਬੇਨਤੀ ਕਰਾਂਗਾ ਕਿ ਰੱਬ ਨੂੰ ਪਾਉਣ ਵਾਸਤੇ ਰੱਬ ਨੂੰ ਬਹੁਤ ਘੱਟ ਗਾਉਂਦੇ ਜੇ, ਦਾਤੇ ਨੂੰ ਪਾਉਣ ਵਾਸਤੇ ਦਾਤੇ ਨੂੰ ਬਹੁਤ ਘੱਟ ਗਾਉਂਦੇ ਨੇ। ਸੱਚੀ ਗੱਲ ਇਹ ਦਾਤੇ ਨੂੰ ਗਾਏ ਇਸ ਕਰਕੇ ਜਾਂਦਾ, ਤੇਰੀ ਦਾਤ ਕਿਵੇਂ ਮਿਲੇਗੀ? ਰੱਬ ਨੂੰ ਪਾਉਣ ਲਈ ਕੋਈ ਟਾਵਾਂ ਟਾਵਾਂ ਗਾਉਂਦਾ, ਗੁਰੂ ਨੂੰ ਖੁਸ਼ ਕਰਨ ਲਈ ਕੋਈ ਟਾਵਾਂ ਟਾਵਾਂ ਗਾਉਂਦਾ, ਪਰ ਨਹੀਂ ਤੇ ਦਰਅਸਲ ਜ਼ਿਆਦਾ ਭੀੜ ਇਹ ਹੀ ਹੈ ਕਿ ਮੈਂ ਗਾਵਾਂਗਾ ਗੁਰੂ ਇਹਦੇ ਬਦਲੇ ਮੈਨੂੰ ਕੀ ਦੇਵੇਗਾ। ਹਜ਼ੂਰ ਕਹਿੰਦੇ ਨੇ ਜਿੰਨੀ ਦੇਰ ਤੱਕ ਲੈਂਦਾ ਰਿਹਾ ਪ੍ਰਭੂ ਗੁਰੂ ਦਿੰਦਾ ਰਿਹਾ ਉਹਨਾਂ ਦੇਰ ਤੱਕ ਭਲਾ, ਤੇ ਜਿੱਦਣ ਮੁਸੀਬਤ ਆ ਗਈ ਉਦਣ ਪ੍ਰੀਤ ਗਈ। ਨਿਤਨੇਮ ਛੱਡ ਦਿੱਤਾ ਜੀ, ਰੱਬ ਨੇ ਸਾਨੂੰ ਕੀ ਦਿੱਤਾ ਜੀ? ਮੈਂ ਬੜੇ ਬੰਦੇ ਐਸੇ ਦੇਖੇ, ਮੈਂ ਜੀ ਹੁਣ ਜਾਣਾ ਛੱਡ ਦਿੱਤਾ ਗੁਰਦੁਆਰੇ। ਚੇਤੇ ਰੱਖਿਓ, ਸਾਡੇ ਨਾ ਜਾਣ ਨਾਲ ਗੁਰਦੁਆਰਾ ਬੰਦ ਨਹੀਂ ਹੋਣਾ, ਨਾ ਜਾਣ ਨਾਲ ਤੇਰੇ ਹੀ ਅੰਦਰ ਸੁੰਗੜ ਜਾਣਾ। ਗੁਰੂ ਨੂੰ ਨਾ ਵੀ ਤੂੰ ਕਹਿ ਉਹ ਤਾਂ ਵੀ ਗੁਰੂ ਹੀ ਰਹਿਣਾ ਹੈ। ਪਰ ਇਹ ਸਾਡੇ ਸਮਾਜ ਦਾ ਸੁਭਾਅ ਹੈ। ਮੰਨ ਲਓ ਕਿਸੇ ਦੀ ਡੈਥ ਹੋ ਗਈ, ਅਸੀਂ ਜੀ ਅੰਮ੍ਰਿਤ ਛੱਡ ਦਿੱਤਾ, ਅੰਮ੍ਰਿਤ ਛਕਿਆ, ਸਾਨੂੰ ਤਾਂ ਆਹ ਵਾਪਰ ਗਿਆ। ਅਸੀਂ ਨਾਮ ਪੜਿਆ ਜੀ, ਨਾਮ ਜਪਿਆ, ਸਾਡੇ ਘਰ ਨਾਲ ਆਹ ਵਾਪਰ ਗਿਆ। ਮੈਂ ਕੁਝ ਬਾਣੀ 'ਚੋਂ ਅਤੇ ਇੱਕ ਇਤਿਹਾਸ 'ਚੋਂ ਨੁਕਤਾ ਤੁਹਾਡੇ ਨੇ ਰੱਖਣਾ। ਮੇਰੇ ਗੁਰੂ ਨਾਨਕ ਸਾਹਿਬ ਦੀ ਪ੍ਰੀਤ ਦਾ ਸ਼ਿਖਰ ਦੇਖੋ। ਜੇ ਆਪਾਂ ਇਸ ਕਰਕੇ ਭਲਾ ਕਹਿੰਦੇ ਹਾਂ ਕੁਝ ਦੇ ਰਿਹਾ ਹੈ, ਉਹ ਮੁਕੰਮਲ ਪ੍ਰੀਤ ਨਹੀਂ, ਅਤੇ ਜਿੱਦਣ ਨਾ ਦਿੱਤਾ ਪਿਆਰਿਓ ਉਦਣ ਬੰਦਾ ਥਿੜਕ ਜਾਏਗਾ। ਅਸਲੀ ਪ੍ਰੇਮੀ ਹੋਵੇ, ਮਿਲੇ ਨਾ ਮਿਲੇ, ਚੰਗਾ ਹੋਵੇ ਮੰਦਾ ਹੋਵੇ, ਮਾਨ ਹੋਵੇ ਅਪਮਾਨ ਹੋਵੇ, ਜਨਮ ਹੋਵੇ ਘਰ ਵਿੱਚ ਮੌਤ ਹੋਵੇ, ਲਾਹ ਹੋਵੇ ਘਾਟਾ ਹੋਵੇ, ਸਾਰੇ ਛੱਡ ਕੇ ਚਲੇ ਜਾਣ, ਪਰ ਕਦੀ ਫੁਰਨਾ ਇਹ ਨਾ ਬਣੇ ਕਿ ਦਾਤਾ ਮੈਨੂੰ ਆਹ ਕੁਛ ਨਹੀਂ ਮਿਲਿਆ, ਮੈਂ ਤੇਰੇ ਘਰ ਵਿੱਚ ਅੱਜ ਆਉਣਾ ਨਹੀਂ। ਮੈਂ ਦੋ ਸ਼ਲੋਕ ਆਪ ਨਾਲ ਸਾਂਝੇ ਕਰ ਦੇਣਾ, ਮਾਂਝ ਕੀ ਵਾਰ ਦੇ ਸ਼ਲੋਕ ਨੇ। ਇੱਕ ਸ਼ਲੋਕ ਵਿੱਚ ਦੁਨੀਆ ਭਰ ਦਾ ਅੱਤ ਦਾ ਸੁੱਖ, ਤੇ ਦੂਜੇ ਸ਼ਲੋਕ ਵਿੱਚ ਅੱਤ ਦਾ ਦੁੱਖ ਹੈ, ਪਰ ਪ੍ਰੀਤ ਦੋਨਾਂ ਵਿੱਚ ਮੁਕੰਮਲ ਹੈ। ਇੱਕ ਸ਼ਲੋਕ ਵਿੱਚ ਤਾਂ ਹੈ ਕਿ ਹੇ ਮੇਰੇ ਪ੍ਰਭੂ ਜੀ, ਜੇ ਤੁਸੀਂ ਲੋਕ ਦੁੱਧ ਮੰਗਦੇ ਆ, ਮੇਰੇ ਲਈ ਜਿੰਨੇ ਦਰਿਆ ਪਾਣੀ ਦੇ ਭਰ ਕੇ ਚੱਲਦੇ ਆ ਨਦੀਆਂ, ਇਹ ਸਾਰਾ ਪਾਣੀ ਦੁੱਧ ਬਣਾ ਦਿਓ, ਇੰਨਾ ਤੁਸੀਂ ਮੈਨੂੰ ਦੁੱਧ ਦਿਓ। ਉਸ ਤੋਂ ਬਾਅਦ ਜਿੰਨੇ ਪਹਾੜਾਂ ਵਿੱਚ ਚਸ਼ਮੇ ਨੇ ਪਾਣੀ ਦੇ, ਇਹ ਸਾਰੇ ਘਿਓ ਪਿਘਲ ਪਿਘਲ ਕੇ ਬਾਹਰ ਆਏ ਚਸ਼ਮੇ ਘਿਓ ਦੇ ਬਣ ਜਾਣ। ਤੀਜੀ, ਜਿੰਨੀ ਧਰਤੀ ਦੀ ਮਿੱਟੀ ਹੈ ਸਾਰੀ ਸ਼ੱਕਰ ਬਣ ਜਾਏ, ਜਿੰਨੇ ਪਹਾੜ ਤੇ ਰੁੱਖ ਨੇ ਖੀਰੇ ਮੋਤੀ ਚਾਂਦੀ ਸੋਨਾ ਬਣ ਜਾਣ। ਪਰ ਇੱਕ ਕਿਰਪਾ ਕਰੀ ਦਾਤਾ, ਇੰਨੀਆਂ ਦਾਤਾਂ ਇੰਨੇ ਸੁੱਖ ਮੇਰੀ ਝੋਲੀ 'ਚ ਪਾ ਦੇਈਂ, ਪਰ ਤੇਰੀ ਯਾਦ ਮੇਰੇ ਹਿਰਦੇ 'ਚੋਂ ਕਦੀ ਭੁੱਲੇ ਨਾ, ਇਹਨਾਂ ਦੇ ਚਾਹ ਵਿੱਚ ਮੈਂ ਕਿਤੇ ਤੇਰੇ ਸਿਮਰਨ ਦਾ ਚਾਹ ਨਾ ਭੁੱਲ ਜਾਵਾਂ। ਦੇਖੋ ਇਹ ਸ਼ਲੋਕ ਦੇ ਅਰਥ, ਸ਼ਲੋਕ ਇਹ ਹੈ ਕਿ ਨਦੀਆਂ ਹੋਵੇ ਧੇਣਵਾਂ, ਸੁੰਮ ਹੋਵੇ ਦੁਦਕੀਓ। ਅਸਲ 'ਚ ਸ਼ਬਦ ਹੈ ਧੇਨ, ਧੇਨ ਦਾ ਤੈਨੂੰ ਗਊ, ਬਹੁ ਵਚਨ ਹੈ ਗਾਵਾਂ, ਗਾਵਾਂ ਦਾ ਭਾਵ ਅਰਥ ਦੁੱਧ ਦੀਆਂ। ਨਦੀਆਂ ਹੋਵੇ ਧੇਣਵਾਂ, ਸੁੰਮ ਸੁੰਮ ਦਰ ਤੇ ਚਸ਼ਮੇ, ਸੁੰਮ ਹੋਵੇ ਦੁਦਕੀਓ, ਸਗਲੀ ਧਰਤੀ ਸ਼ੱਕਰ ਹੋਵੇ, ਖੁਸ਼ੀ ਕਰੇ ਨਿਤ ਜੀਓ। ਪਰਬਤ ਸੋਨਾ ਰੂਪਾ ਹੋਵੇ, ਹੀਰੇ ਲਾਲ ਜੜਾਓ, ਵੀ ਤੂੰ ਹੈ ਸਾਲਾਣਾ ਆਖਣ ਲਹੇ ਨਾ ਚਾਹ। ਇੱਕ ਸ਼ਲੋਕ ਛੱਡ ਕੇ ਇਸ ਤੋਂ ਅਗਲੇਰਾ ਸ਼ਲੋਕ ਹੈ, ਇਹ ਤੀ ਅੱਤ ਦਾ ਸੁੱਖ। ਆਪਾਂ ਕਹਾਂਗੇ ਵੀ ਜਿਹਨੂੰ ਇੰਨਾ ਸੁੱਖ ਮਿਲਿਆ ਉਹ ਤਾਂ ਚਾਹ ਵਿੱਚ ਜਪੇਗਾ। ਅੱਗੇ ਦਾਤਾਰ ਨੇ ਫੁਰਮਾਇਆ, ਜੇ ਮੇਰੇ ਤਨ ਨੂੰ ਰੋਗ ਲੱਗ ਜਾਏ, ਇਹ ਸਮਝਾਉਣ ਲਈ ਸ਼ਬਦ ਸ਼ਲੋਕ ਹੈ। ਮੰਨ ਲਓ ਰੋਜ਼ ਨੇਮ ਨਿਭਾਉਂਦੇ ਆ, ਸਿਮਰਨ ਕਰਨੇ ਆ, ਬਾਣੀ ਪੜ੍ਹਨੇ, ਤਨ ਨੂੰ ਰੋਗ ਲੱਗ ਗਿਆ, ਡਾਕਟਰ ਨੇ ਕਹਿ ਦਿੱਤਾ ਤੇਰਾ ਇਲਾਜ ਕੋਈ ਨਹੀਂ। ਕਹਿੰਦੇ ਨੇ ਦਾਤਾ, ਇੰਨੀ ਖਤਰਨਾਕ ਬਿਮਾਰੀ ਵੀ ਲੱਗ ਜਾਏ, ਪਰ ਇੱਕ ਕਿਰਪਾ ਕਰੀ, ਮੇਰੀ ਨੀਅਤ ਵਿੱਚ ਕਦੀ ਫੁਰਨਾ ਨਾ ਉੱਠੇ ਕਿ ਮੇਰੇ ਨਾਲ ਰੱਬ ਨੇ ਕੀ ਕੀਤਾ। ਮੈਂ ਕਹਿੰਦਾ ਸਿੱਖ ਰਹਿ ਸਿੱਖੀ। ਇਹੀ ਕਾਰਨ ਕਿ ਜਦੋਂ ਅਸੀਂ ਸਾਹ ਕੀ ਕਹਾਣੀ ਜਾਂ ਇਹ ਸ਼ਬਦ ਸੁਣਾਉਂਦੇ ਹਾਂ, ਜੋ ਮੰਗੇਗਾ ਮਿਲੇਗਾ, ਜੋ ਮੰਗੇਗਾ, ਉਹ ਬੰਦੇ ਦਾ ਅੰਦਰ ਉੱਥੇ ਟਿਕ ਜਾਂਦਾ ਵੀ ਨਾਮ ਜਪਾਂਗੇ ਪੁੱਤਰ ਮਿਲੇਗਾ, ਨਾਮ ਜਪਾਂਗੇ ਦੁੱਧ ਮਿਲੇਗਾ। ਕਦੀ ਨਹੀਂ ਇਹ ਦੱਸਿਆ ਜਾਂਦਾ ਜੇ ਨਾਮ ਜਪੇਗਾ, ਸਿਮਰਨ ਕਰੇਗਾ, जे तेरा कोई चला भी जाएगा तो गुरु तेनू भाणा मनन की दात देवेगा। यह पक्ष जरूरी है। हजूर ने फुरमाया जे देख है दुख लाइए पाप ग्रह दो राह राहु ते केतु समय की चाल भी मेरे विपरीत हो जाए समा मेरे उल्ट चले जे देख है दुख लाइए पाप ग्रह दो राह रत पीने राजे सिरे ऊपर रखिए जुल्म करने वाले राजे मेरे परिवार ते तशद्दुद करन रत पीने राजे सिरे ऊपर रखिए एवें जापै भाओ पर एक कृपा करी दाता घर च बीमारी होवे घर च दुश्मन आके वार करे मेरा व्यापार बिजनेस बिल्कुल समय की चाल अनुसार चौपट हो जाए एक कृपा करी गुरु रामदास सच्ची सरकार तेरे दर ते मथा टेकना कदी ना मैं भुला जे देख है दुख लाइए पाप ग्रह दोहरा रत पीने राजे सिरे ऊपर रखिए एवें जापै भाओ पी तू है सलाहना आखन लहे ना चाओ। मैं एक छोटी जी उदाहरण इतिहास विचों भी बेनती कर देना। देखो धन गुरु गोबिंद सिंह सच्ची सरकार 42 साल के करीब दातार की उम्र असी दिनों की महीनों की गिनती च नहीं 42 साल तकरीबन 29 साल गुरदेव आनंदपुर साहब की धरती ते रहे 29 साल के करीब 12 साल एक बारी 17 साल एक बारी 3 साल गुरदेव पौंटा साहब रहे। इन्हां 29 साल च केड़ा सुख है दुनिया का जेड़ा गुरु गोबिंद सिंह दे घर च नहीं सी। मेरे शहनशाह दे सिर उते हाथी चौर करदा सी प्रसादी खाथी मेरे शहनशाह कोल चंदन दियां चौंकियां ने पंज कला शस्त्र ने कीमती घोड़े ने इहो जिहियां चाननियां कनातां ते तंबू ने कि पहाड़ी राजा भीम चंद वेखदा ते ठंडा पै जांदा वी फकीर असी पुश्तैनी राजे साडे घर विच इन्ना कीमती समान नहीं जिन्ना समान गुरु दे घर विच है। वह छल भी करदा कीमती वस्त्र कलगियां जोड़े तोड़े घोड़े पर प्यारे मैं बेनती करा जिथे सिंघासना ते बैठे चौर होई उथे वह भी समा आया कि सवेरे पुत्रां ने शहीद होना प्यारियों ने शहीद होना ते धन गुरु गोबिंद सिंह चमकौर की गड़ी च रात नूं बैठे ने ते रात नूं वाहिगुरु का शुक्र करके कहिंदे ने दाता आनंदपुर भी तेरा सां चमकौर आया पुत्र कोल ने अज भी तेरा हां ते कल पुत्रां दी लाश कोलों निकला ते तां भी मैं तेरा हां। एक है प्रीत दा शिखर। उर्दू दे अदीब ने बड़े सोने वो शेर लिखिया है वो चमकौर गड़ी दे विच उस रात नूं सिर मैं इस करके लै लिया पर करन ये नहीं कि भला होवे ते तू मेरा। हजूर ने उत्ते फरमाया कि लेट गए कुछ खाक पे जी पोश बिछा कर पैरा लगे देने कई तलवार उठाकर गोविंद भी शब बासु वेखे में जाकर देखा तो वहां बैठे हैं गर्दन को झुकाकर वाहिगुरु 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 का मुंह से निकलता खै तू ही की तू ही तू ही तू है मुंह से निकलता जब डेढ़ घड़ी रात गुजरी जिक्रे खुदा में खैमे से निकल आए सरकार हवा में कदमों से टहलते थे मगर दिल था दुआ में बोले ऐ खुदावंद खुश हूं तेरी रजा में करतार से कहते थे गोया रूबरू होकर कल जाऊंगा मैं चमकौर से सुरखरू होकर मैं तेरा हूं मेरे बच्चे भी तेरे खै मौला थे तेरे खै तेरे रहेंगे तेरे दाता जिस हाल में रखे वही खाल खै खच्चा युज शुक्र का आने पे जबां पर नहीं शिकवा मेरे मालिक मैं केवल तेरा शुक्र करांगा मैं शिकवे कदी नहीं दिया मैं बेनती करांगा भाई गुरसिखो ए प्रीत नहीं एक नहीं आशकी दूजे लगे जाए नानक आशक कांडिया सादी रहे समाए चंगा चंगा कर मन्ने जितन चंगा होया ते मेरा मालिक चंगा मंदा मंदा होए ते जिदन नुकसान होया कह दिता रब नहीं किता वैसे उंज ना कथा वाच के अक्सर गल सुनांदे जदों तां कुछ हो जाए चंगा काम प्राप्ति फिर बंदा वेखो पुल बांदा मैं आ कीता मैं आ कीता इन्ने संघर्ष तो बाद मैं इस मंजिल ते पहुंचया ते जिदन बाजी पुठी पै जाए उदन कहिंदा रब नूं इही मंजूर सी इहदा मतलब चंगा तां अपने खाते ते पुठा काम जिहड़ा रब दे खाते पा दिता। ਵੀ ਰੱਬ ਨੇ ਕਰ ਦਿੱਤਾ। ਮਹਾਰਾਜ ਕਹਿੰਦੇ ਨਹੀਂ ਭਲਿਓ, ਚੰਗਾ ਚੰਗਾ ਕਰਮ ਨੇ, ਮੰਦਾ ਮੰਦਾ ਹੋਏ, ਆਸ਼ਕ ਇਹ ਨਾ ਆਖੀਐ ਜੇ ਲੇਖੈ ਵਰਤੈ। ਸੋਏ ਸਤਿਗੁਰੂ ਜੀ ਦਾ ਬਚਨ, ਜਿੱਚਰ ਇਹਦੇ ਕੋਲ ਭਲਾ ਹੈ ਓਨੀ ਦੇਰ ਤੱਕ ਭਲਾ ਜਿੰਨੀ ਦੇਰ ਤੱਕ ਰੱਬ ਦਾ ਦਿੱਤਾ ਲੈ ਰਿਹਾ ਹੈ, ਪਰ ਜਦੋਂ ਨਾ ਮਿਲੇ ਫਿਰ ਪ੍ਰੀਤ ਤਿੜਕਣ ਲੱਗੀ। ਆਓ ਪੌੜੀ ਵਿੱਚ ਗੁਰੂ ਰਾਮਦਾਸ ਉਹਨਾਂ ਪੁੱਗੀਆਂ ਹੋਈਆਂ ਗੁਰਮੁਖ ਰੂਹਾਂ ਦਾ ਜ਼ਿਕਰ ਕਰਦੇ ਨੇ, ਜਿਨ੍ਹਾਂ ਨੇ ਕਿਸੇ ਵੀ ਹਾਲਾਤ ਵਿੱਚ ਆਪਣੇ ਸਾਈਂ ਦੀ ਪ੍ਰੀਤ ਟੁੱਟਣ ਨਹੀਂ ਦਿੱਤੀ। ਪੌੜੀ
ਜਿਨ ਜਿਨ ਉਪਾਏ ਜੀ ਤਿੰਨ ਹਰ ਰਾਖਿਆ।
ਗੁਰੂ ਰਾਮਦਾਸ ਬਖਸ਼ਿਸ਼ ਕਰਦੇ ਨੇ, ਜਿਨ੍ਹੇ ਆ ਜੀਵ ਪੈਦਾ ਕੀਤੇ ਪਰਮਾਤਮਾ ਨੇ, ਉਹਨੇ ਹੀ ਕਿਰਪਾ ਕਰਕੇ ਇਹਨਾਂ ਜੀਵਾਂ ਦੀ ਰੱਖਿਆ ਕੀਤੀ, ਸੰਭਾਲ ਕੀਤੀ ਹੈ।
ਅੰਮ੍ਰਿਤ ਸੱਚਾ ਨਾਉ ਭੋਜਨ ਚਾਖਿਆ।
ਜਿਨ੍ਹਾਂ ਨੇ ਆਪਣੇ ਅੰਦਰ ਦੀ ਪ੍ਰੀਤ ਖਿੰਡਣ ਨਾ ਦਿੱਤੀ, ਨੀਅਤ ਰਾਸ ਰੱਖੀ, ਉਹਨਾਂ ਨੇ ਫਿਰ ਨਾਮ ਅੰਮ੍ਰਿਤ ਭੋਜਨ ਨੂੰ ਚੱਖਿਆ, ਨਾਮ ਅੰਮ੍ਰਿਤ ਭੋਜਨ ਦਾ ਆਨੰਦ ਮਾਣਿਆ ਹੈ।
ਤਿਪਤ ਰਹੇ ਆਗਾਏ ਮਿਟੇ ਪਪਾਖਿਆ।
ਸੱਚਮੁੱਚ ਉਹ ਪੂਰਨ ਤੌਰ ਤੇ ਸੰਤੁਸ਼ਟ ਹੋ ਗਏ। ਉਹਦੇ ਅੰਦਰ ਉਹਨਾਂ ਦੇ ਅੰਦਰ ਦੀ ਜਿੰਨੀ ਵੀ ਭੁੱਖ ਸੀ ਪਹਿਲਾਂ ਨਹੀਂ ਸੀ ਜਾ ਰਹੀ, ਪਰ ਜਦੋਂ ਨਾਮ ਨਾਲ ਸਿਮਰਨ ਨਾਲ ਬਾਣੀ ਨਾਲ ਜੁੜੇ ਸਾਰੀ ਭੁੱਖ ਹੀ ਚਲੀ ਗਈ। ਉਹ ਪਤਾ ਕਿਉਂ ਚਲੀ ਗਈ? ਸਾਚਾ ਨਾਮ ਮੇਰਾ ਆਧਾਰ ਹੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਾਰੇ ਮਨ ਦੇ ਫੁਰਨੇ ਇੱਛਾਵਾਂ ਪੂਰੀਆਂ ਹੋ ਗਈਆਂ। ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹਿ ਗੁਣੀ ਸਮਾਏ। ਸੱਚੀ ਗੱਲ, ਉਹ ਤ੍ਰਿਪਤ ਹੋ ਗਿਆ। ਕਹਿਣ ਲੱਗੀ ਤ੍ਰਿਪਤ ਪਈ ਸੱਚ ਭੋਜਨ ਖਾਇਆ, ਅੰਦਰੋਂ ਰੱਜ ਗਏ। ਹਜ਼ੂਰ ਕਹਿੰਦੇ ਨੇ ਉਹਨਾਂ ਦੀ ਕਿਸੇ ਕਿਸਮ ਦੀ ਗੁਣ ਤ੍ਰਿਸ਼ਨਾ ਨਹੀਂ।
ਸਭ ਅੰਦਰ ਇੱਕ ਵਰਤੈ ਕਿਨੈ ਵਿਰਲੈ ਲਾਖਿਆ।
ਸਾਰਿਆਂ ਅੰਦਰ ਇੱਕ ਪਰਮਾਤਮਾ ਵਰਤਦਾ, ਕਿਸੇ ਟਾਵੇਂ ਟਾਵੇਂ ਨੂੰ ਸਮਝ ਪੈਂਦੀ ਹੈ। ਚੰਗੇ ਵਿੱਚ ਵੀ ਉਹ ਹੋਵੇ ਤੇ ਮੰਦੇ ਵਿੱਚ ਵੀ ਉਹ ਹੈ, ਬੁਰੇ ਵਿੱਚ ਵੀ ਉਹ ਹੈ ਤੇ ਭਲੇ ਵਿੱਚ ਵੀ ਉਹ ਹੈ। ਉਹਨੂੰ ਫਿਰ ਕਹਿੰਦੇ ਨੇ ਬ੍ਰਹਮ ਨੇਸ਼ਟੀ, ਜਿਹਨੂੰ ਬ੍ਰਹਮ ਹੀ ਦਿਸੇ ਤੇ ਜਦੋਂ ਕੋਈ ਬੋਲੇ ਤੇ ਕੇਵਲ ਬ੍ਰਹਮ ਹੀ ਸੁਣੇ, ਤੇ ਉਹਨੂੰ ਫਿਰ ਕਹਿੰਦੇ ਨੇ ਬ੍ਰਹਮ ਸਰੋਤਰੀ। ਇਹਨੂੰ ਸੁਣਦਾ ਵੀ ਰੱਬ ਹੈ, ਇਹਨੂੰ ਦਿਸਦਾ ਵੀ ਪਰਮਾਤਮਾ ਹੈ, ਸਾਰਿਆਂ ਵਿੱਚ ਰਵੇ ਹੈ, ਪਰ ਕਿਸੇ ਵਿਰਲੇ ਵਿਰਲੇ ਨੂੰ ਪਤਾ ਲੱਗਾ, ਨਹੀਂ ਤਾਂ ਜ਼ਿਆਦਾਤਰ ਇਹੀ ਪਤਾ ਨਹੀਂ ਲੱਗਦਾ ਵੀ ਮੇਰੇ ਅੰਦਰ ਵੀ ਗਏ ਕਿ ਨਹੀਂ। ਸੱਚੀ ਗੱਲ ਕਿ ਕੱਪੜੇ ਦੇ ਥੱਲੇ ਲਾਲ ਪਿਆ ਤੇ ਬਾਹਰ ਲੱਭਦਾ ਫਿਰਦਾ, ਐਸ ਕਾਇਆਂ ਦੇ ਕੱਪੜੇ ਥੱਲੇ ਹੀਰਾ ਪਿਆ ਤੇ ਵਿਚਾਰਾ ਘਰ ਦਾ ਹੀਰਾ ਛੱਡ ਕੇ ਬਾਹਰ ਟੱਕਰਾਂ ਮਾਰੀ ਜਾਂਦਾ। ਕਿਸੇ ਵਿਰਲੇ ਨੂੰ ਸਮਝ ਪੈ ਗਈ, ਉਹਨਾਂ ਨੇ ਪਰਿਪੂਰਨ ਪਰਮਾਤਮਾ ਨੂੰ ਅੰਦਰ ਬਾਹਰ ਦੇਖਿਆ ਹੈ।
ਜਨ ਨਾਨਕ ਭਏ ਨਿਹਾਲ ਪ੍ਰਭ ਕੀ ਪਾਖਿਆ।
ਸਤਿਗੁਰੂ ਗੁਰੂ ਰਾਮਦਾਸ ਬਖਸ਼ਿਸ਼ ਕਰਦੇ ਨੇ ਭਾਈ, ਉਹ ਸੇਵਕ ਨਿਹਾਲ ਹੋ ਗਏ ਜਿਨ੍ਹਾਂ ਦਾ ਪੱਖ ਕਰਤੇ ਪੁਰਖ ਵਾਹਿਗੁਰੂ ਨੇ ਕੀਤਾ ਹੈ। ਸਾਧ ਸੰਗਤ, ਇਹਨਾਂ ਦੋ ਸ਼ਲੋਕਾਂ ਦਾ ਭਾਵ ਪਹਿਲੇ ਸ਼ਲੋਕ ਦਾ ਬੜਾ ਸਪਸ਼ਟ, ਨੀਅਤ ਵਾਲੇ ਪਾਸੇ ਤੁਰੀਏ, ਮਨ ਦਾ ਪਹਿਰਾ ਦਈਏ, ਮੇਰਾ ਮਨ ਕੀ ਕਰਦਾ ਪਿਆ। ਜੇ ਨੀਅਤ ਰਾਸ ਹੋਵੇਗੀ ਮਿਲਦਿਆਂ, ਕੋਈ ਦੇਰੀ ਨਹੀਂ, ਕੋਈ ਵਿਦੇਸ਼ ਨਹੀਂ, ਕੋਈ ਦੂਰ ਨਹੀਂ, ਕੋਈ ਜਨਮਾਂ ਦੀ ਦੂਰੀ ਨਹੀਂ, ਨੀਅਤ ਰਾਸ ਤੇ ਅੱਜ ਹੀ ਭਾ। ਦੂਜਾ ਬਚਨ, ਭਲਾ ਹੋਵੇ ਬੁਰਾ ਹੋਵੇ ਇੱਕੋ ਅਰਦਾਸ ਕਰੀ, ਦਾਤਾ ਮੇਰੇ ਸੀਨੇ ਵਿੱਚੋਂ ਤੇਰੇ ਪਿਆਰ ਦੀ ਕਿਤੇ ਵੀ ਤੇੜ ਨਾ ਆ ਜਾਏ, ਇਹ ਬਖਸ਼ਿਸ਼ ਕਰੀ। ਪੌੜੀ ਵਿੱਚ ਜਿਨ੍ਹਾਂ ਨੇ ਸਾਈਂ ਨੂੰ ਪਾਇਆ ਉਹ ਆਪਣੀ ਜ਼ਿੰਦਗੀ ਵਿੱਚ ਪੂਰਨ ਤੌਰ 'ਤੇ ਸੰਤੁਸ਼ਟ ਹੋ ਗਏ। ਆਓ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ, ਕੱਲ੍ਹ ਹਜ਼ੂਰ ਦਾ ਪੁਰਬ ਹੈ, ਸੱਚੇ ਪਾਤਸ਼ਾਹ ਨੇ ਸਭ ਨੂੰ ਖੁਸ਼ੀਆਂ ਵੰਡਣੀਆਂ ਨੇ, ਆਪਾਂ ਵੀ ਗੁਰੂ ਰਾਮਦਾਸ ਦੇ ਚਰਨਾਂ ਵਿੱਚੋਂ ਖੁਸ਼ੀ ਪ੍ਰਾਪਤ ਕਰ ਸਕੀਏ। ਅੰਤਲੇ ਬਚਨ ਗੁਰੂ ਪਿਆਰਿਆਂ ਤੋਂ ਸਰਵਣ ਕਰੋ ਜੀ।
ਸਭ ਅੰਦਰ ਇੱਕ ਵਰਤੈ ਕਿਨੈ ਵਿਰਲੈ ਲਾਖਿਆ। ਜਨ ਨਾਨਕ ਭਏ ਨਿਹਾਲ ਪ੍ਰਭ ਕੀ ਪਾਖਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।